ਤਿਨੋ ਬਾਣ ਬਾਹੇ ਬੜੇ ਸਨ ਗਾਹੇ।
ਇਉਂ ਤਿਨੋ ਬਾਣ ਬਾਹੇ, ਤਿਨਾਂ ਨੇ ਇਉਂ ਬਾਣ ਚਲਾਉਂਦਿਆਂ ਤੀਰ ਚਲਾਉਂਦਿਆਂ,
ਜਿਸ ਅੰਗ ਲਾਗਿਓ ਤਿਸ ਪ੍ਰਾਣ ਤਿਆਗਿਓ।
ਉਹ ਇਧਰੋਂ ਤਾਂ ਜਸਵਾਲ ਰਾਜੇ ਨੇ ਔਰ ਉਧਰੋਂ ਹੁਸੈਨੀ ਨੇ, ਜਦੋਂ ਦੋਨਾਂ ਤਰਫਾਂ ਤੋਂ ਤੀਰਾਂ ਦੀ ਬੌਛਾਰ ਹੋਈ ਆ, ਜਿੱਥੇ ਜਿੱਥੇ ਜਾ ਕੇ ਤੀਰ ਲੱਗਦਾ ਹੈ ਉੱਥੇ ਉੱਥੇ ਸੁਰਮੇ ਸ਼ਹੀਦ ਹੁੰਦੇ ਹਨ।
ਜਬ ਕਹਾਵ ਲਾਗਿਓ ਤਬ ਕੋਪ ਜਾਗਿਓ।
ਜਦੋਂ ਤੀਰ ਦਾ ਜਾ ਕੇ ਜ਼ਖਮ ਲੱਗਦਾ ਹੈ ਉਹਦਾ ਵੀਰਸ ਪੈਦਾ ਹੁੰਦਾ ਹੈ।
ਸੰਭਾਰੀ ਕਮਾਨ ਹਣੇ ਵੀਰ ਬਾਣ।
ਇਸ ਹੁਸੈਨੀ ਨੇ ਕਮਾਨ ਧਨੁਸ਼ ਸੰਭਾਲਿਆ, ਬਹੁਤ ਸਾਰੇ ਸੂਰਮਿਆਂ ਨੂੰ ਮਾਰਿਆ।
ਚਾਹੋ ਓਰਾ ਢੂਕੇ ਮੁਖ ਮਾਰ ਕੂਕੇ।
ਚਾਰ ਚੁਫੇਰੇ ਸੂਰਮਿਆਂ ਨੇ ਢੁਕਾਓ ਕੀਤਾ, ਮੁਖੋ ਮਾਰੋ ਮਾਰੋ ਕਰਕੇ ਉਹ ਪੁਕਾਰਦੇ ਹਨ।
ਨਿਰਪਾ ਸ਼ਸਤਰ ਬਾਹਾਂ ਦੋ ਜੀਤ ਚਾਹਾਂ।
ਦੋਨਾਂ ਤਰਫਾਂ ਤੋਂ ਜਿੱਤ ਚਾਹੁੰਦੇ ਆ, ਨਿਰਭੈ ਹੋ ਕੇ ਸ਼ਸਤਰਾਂ ਦੀ ਬੌਛਾਰ ਕਰੀ ਜਾਂਦੇ ਆਏ।
ਰਿਸੇ ਖਾਨ ਜਾਦੇ ਮਹਾ ਮਦ ਮਾਦੇ।
ਉਹ ਜਿਹੜਾ ਹੁਸੈਨੀ ਦੇ ਨਾਲ ਆਏ ਆ ਪਠਾਨ, ਉਹ ਬੜੇ ਭਾਰੀ ਗੁੱਸੇ ਵਿੱਚ ਆ ਰਹੇ ਹਨ।
ਮਹਾ ਬਾਣ ਬਰਖੇ ਸਭਾ ਸੂਰ ਹਰਖੇ।
ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹਨ ਕਿ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਤੀਰਾਂ ਦੀ ਵਰਸ਼ਾ ਹੋ ਰਹੀ ਆ, ਸੂਰਮੇ ਖੁਸ਼ ਹੋ ਰਹੇ ਹਨ।
ਕਰੈ ਬਾਣ ਅਰਚਾ ਧਨੁਰਵੇਦ ਚਰਚਾ।
ਯੋਂ ਬਾਣਾਂ ਦੀ ਅਰਚਾ, ਜਿਵੇਂ ਬੱਦਲਾਂ ਦੇ ਵਿੱਚੋਂ ਮੀਂਹ ਦੀ ਵਰਸ਼ਾ ਹੁੰਦੀ ਹੈ, ਯਾ ਜਿਵੇਂ ਵੇਦ ਪੜਨ ਲੱਗੇ ਧੁਨ ਹੁੰਦੀ ਹੈ।
ਸੋ ਸਾਂਗੰ ਸੰਭਾਲੰ ਕਰੈ ਤਾਨ ਠਾਮੰ।
ਯੋਂ ਬਰਛੀਆਂ ਨੂੰ ਸੰਭਾਲ ਕੇ ਥਾਂ ਜਾ ਕੇ ਮਾਰਦੇ ਹਨ।
ਬਲੀ ਬੇਰ ਰੁਝੇ ਸਮੋ ਸ਼ਸਤਰ ਜੁਝੇ।
ਬਹੁਤ ਸਾਰੇ ਸੂਰਮੇ ਜੰਗ ਦੇ ਵਿੱਚ ਰੁਝੇ ਹੋਏ ਹਨ, ਸ਼ਸਤਰਾਂ ਦੇ ਨਾਲ ਸ਼ਸਤਰ ਬੁਝਾਈ ਜਾ ਰਹੇ ਹਨ।
ਲਗਾ ਧੀਰ ਧੱਕਾ ਕਿਰਪਾਨ ਚਨੱਕਾ।
ਯੋਂ ਜਦੋਂ ਧੱਕਾ ਲੱਗਦਾ ਹੈ ਤਲਵਾਰ ਦੇ ਨਾਲ, ਤਲਵਾਰ ਵੱਜਦੀ ਆ ਤੇ ਚਿਨਗਾਰੀ ਚੜ ਚੜ ਚੜਦੀ ਚਿਨਗਾਰੀ ਉੱਠਦੀ ਆਏ।
ਕੁੜੱਕਾ ਕਮਾਨ ਝਣਕੇ ਕਿਰਪਾਨ।
ਔਰ ਤੀਰ ਕੱਢ ਕੇ ਪੱਥੇ ਦੇ ਵਿੱਚ ਜਦੋਂ ਕਾੜ ਦੇਣੀ ਮਾਰਦੇ ਆ, ਜਾ ਕੇ ਸੂਰਮਿਆਂ ਦੇ ਸੀਨੇ ਤੇ ਵੱਜਦਾ ਹੈ।
ਕੁੜੱਕਾਰ ਛੁੱਟਾ ਝਣਕਾਰ ਉੱਠਾ।
ਯੋਂ ਕੜ 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 ਦੀ ਆਵਾਜ਼ ਆਉਂਦੀ ਆ ਤੇ ਛਨ 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 ਦੀ ਆਵਾਜ਼ ਆਉਂਦੀ ਹੈ।
ਹਾਠੀ ਸ਼ਸਤਰ ਚਾਰਾ ਨਾ ਸੰਕਾ ਵਿਚਾਰਾ।
ਉਹ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਸੂਰਮੇ ਆਏ ਹਨ, ਨਿਰਸੰਦੇਹ ਹੋ ਕਰਕੇ ਜੰਗ ਦੇ ਵਿੱਚ ਤਲਵਾਰ ਚਲਾਈ ਜਾਂਦੇ ਹਨ।
ਕਰਾ ਤੀਰ ਮਾਰੰ ਫਿਰਾ ਲੋਹਾ ਤਾਰੰ।
ਯੋਂ ਹੱਥ ਵਿੱਚ ਲੋਹਾ ਫੜਿਆ ਹੋਇਆ ਹੈ, ਤਲਵਾਰ ਫੜੀ ਹੋਈ ਹੈ, ਖੰਡਾ ਫੜਿਆ ਹੋਇਆ ਹੈ, ਬਰਛੀ ਤੇ ਨੇਜਾ ਫੜਿਆ ਹੋਇਆ ਹੈ ਔਰ ਨਿਰਸੰਦੇਹ ਹੋ ਕਰਕੇ ਜੰਗ ਦੇ ਵਿੱਚ ਵਿਚਰਦੇ ਹਨ। ਜਿਵੇਂ ਕਿ ਜੰਗਲ ਦੇ ਵਿੱਚ ਬੱਬਰ ਸ਼ੇਰ ਵਿਚਰਦਾ ਹੁੰਦਾ ਹੈ।
ਰਾਦੇ ਸ਼੍ਰੋਣਾ ਪੂਰੰ ਫਿਰਾ ਗਾਣ ਹੂਰੰ।
ਯਾ ਜੰਗ ਦਾ ਮੈਦਾਨ ਜਿਹੜਾ ਇਹ ਲਹੂ ਦੇ ਨਾਲ ਭਰ ਗਿਆ, ਯੋਂ ਲਾਲ ਲਹੂ ਦੇ ਨਾਲ ਭਰਿਆ, ਜਿਵੇਂ ਕਿ ਹਾੜ ਦੇ ਮਹੀਨੇ ਵਿੱਚ ਨਦੀ ਭਰ ਜਾਂਦੀ ਹੈ ਪਾਣੀ ਦੇ ਨਾਲ।
ਉਭੇ ਖੇਤ ਪਾਲੰ ਬਕੇ ਬਿਕਰਾਲੰ।
ਯੋਂ ਦੋਨਾਂ ਤਰਫਾਂ ਦੇ ਵਿੱਚ ਜਿਹੜੇ ਖੇਤ ਜੰਗ ਵਿੱਚ ਆਏ ਹੋਏ ਹਨ, ਕਹਿੰਦੇ ਫੜੋ ਫੜੋ ਫੜੋ।
ਪਾਦੜੀ ਛੰਦ ਤੈ ਹੜਹੜਾਏ ਹੱਸੇ ਮਸਾਣ।
ਉਹ ਜੰਗ ਦੇ ਮੈਦਾਨ ਦੇ ਵਿੱਚ ਸੂਰਮਿਆਂ ਦੇ ਮਾਸ ਖਾਣ ਵਾਸਤੇ ਮਸਾਣ ਜਿਹੜੇ ਭੂਤ ਪ੍ਰੇਤ ਆ ਕਿਲਕਾਰੀ ਮਾਰਦੇ ਹੋਏ ਹੱਸ ਰਹੇ ਹਨ।
ਲਿੱਟੇ ਗਜਿੰਦਰ ਛੁੱਟੇ ਕਿਕਾਣ।
ਗਜਿੰਦਰ ਘੋੜੇ ਹਾਥੀ ਛੁੱਟੇ ਖਾਲੀ ਫਰਦੇ ਹਾਂ ਔਰ ਜੰਗ ਦੇ ਵਿੱਚ ਬੜੇ ਬੜੇ ਹਾਥੀ ਵੀ ਮਾਰੇ ਪਏ ਹਨ।
ਜੁੱਟੇ ਸੋ ਬੀਰ ਤੈ ਕੜਕ ਜੰਗ।
ਯੋਂ ਬੜੇ ਭਾਰੀ ਕੜਕ ਜੰਗ ਦੇ ਵਿੱਚ ਸੂਰਮੇ ਜੁੱਟੇ ਹੋਏ ਆ, ਲੜ ਰਹੇ ਹੈ ਆਪੋ ਵਿੱਚ ਮੈਂ।
ਛੁੱਟੇ ਕਿਰਪਾਨ ਬੁੱਠੇ ਖਤੰਗ।
ਔਰ ਕਿਰਪਾਨ ਚੱਲਦੀ ਹੈ, ਤਲਵਾਰ ਇੱਕ ਦੂਸਰੇ ਤੇ ਵਾਰੀ ਜਾਂਦੇ ਹੈ ਔਰ ਤੀਰ ਵੀ ਚੱਲਦਾ ਹੈ।
ਰਾ ਡਾਕਨ ਡਹਿਕ ਚਾਵਣ ਚਿੰਕਾਰ।
ਆ ਜਿਹੜੀਆਂ ਡਾਕਣੀਆਂ ਚੀਕਦੀਆਂ ਨੇ ਇਲਾ ਗਿਰਜ ਆਕਾਸ਼ ਦੇ ਵਿੱਚ ਬੋਲ ਰਹੀਆਂ ਨੇ।
ਕਾਕੰ ਕਹਿਕ ਬੱਜਾ ਦੁਤਾਰ।
ਆ ਜਿਹੜੇ ਮਾਸ ਖਾਣ ਵਾਲੇ ਪਹਾੜੀ ਕਾਲੇ ਕਾਂ 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 ਕਰੀ ਜਾਂਦੇ ਹਨ।
ਖੋਲੰ ਖੜਾਕ ਤੁਪਕ ਤੜਾਕ।
ਆ ਇਸ ਤਰ੍ਹਾਂ ਜਦੋਂ ਗੁਰਜ ਪੈਂਦਾ ਹੈ ਨਾ ਸੰਜੋ ਦੇ ਉੱਤੇ, ਉਸ ਸਮੇਂ ਸਿਰ ਤੋਂ ਜਿਹੜਾ ਟੋਪ ਪਾਇਆ ਉਹ ਲੈ ਕਰਕੇ ਥੱਲੇ ਡਿੱਗ ਪੈਂਦਾ ਹੈ ਔਰ ਬੰਦੂਕਾਂ ਦੇ ਟਾ ਟਾ ਦੀ ਆਵਾਜ਼ ਆਉਂਦੀ ਹੈ।
ਸਾਥੰ ਸੜਕ ਧੱਕਣ ਤਹਾਕ।
ਔਰ ਤਲਵਾਰ ਸੜਕ ਕਰਕੇ ਨਿਕਲਦੀ ਹੈ, ਧੱਕਾ ਦੇ ਕੇ ਮਾਰਦੇ ਹਨ।
ਜੰਗ ਛੰਦ ਤਹਾ ਆਪ ਕਿਨੋ ਹੁਸੈਨੀ ਉਤਾਰੰ।
ਉਸ ਸਮੇਂ ਇਹੋ ਜਿਹੇ ਭਿਆਨਕ ਜੰਗ ਦੇ ਵਿੱਚ ਦਿਲਾਵਰ ਖਾਨ ਦਾ ਭੇਜਿਆ ਹੋਇਆ ਗੁਲਾਮ ਹੁਸੈਨੀ ਨੇ ਆ ਕੇ ਚੜਾਈ ਕਰ ਦਿੱਤੀ ਹੈ, ਵਿੱਚ ਆ ਕਰਕੇ ਆਪ ਤਲਵਾਰ ਚਲਾਉਣ ਲੱਗਾ ਹੈ।
ਸਭ ਹੱਥ ਬਾਣੰ ਕਮਾਣੰ ਸੰਭਾਰੰ।
ਉਹਨੇ ਆਪਣੇ ਹੱਥ ਵਿੱਚ ਬਾਣ ਤੀਰ ਕਮਾਣ ਸੰਭਾਲਦਾ ਹੋਇਆ।
ਰੂਪੇ ਖਾਨ ਖੂਨੇ ਕਰੇ ਲਾਗ ਯੁੱਧੰ।
ਬੜੇ ਭਾਰੀ ਬੀਰਸ ਵਿੱਚ ਆ ਕਰਕੇ ਪਠਾਨ ਜਾਦੇ ਜੰਗ ਕਰੀ ਜਾਂਦੇ ਹਨ, ਅੱਖਾਂ ਜਿਨ੍ਹਾਂ ਦੀਆਂ ਐਨ ਭਿਆਨਕ ਲਾਲ ਹਨ।
ਮੁਖਾਂ ਰਕਤ ਨਾਣੰ ਭਰੇ ਸੂਰ ਕ੍ਰੋਧੰ।
ਉਹਨਾਂ ਦਾ ਚਿਹਰਾ ਜਿਹੜਾ ਭਰਿਆ ਹੋਇਆ ਲਾਲ ਲੱਗਦਾ ਹੈ, ਦੇਖ ਕਰਕੇ ਘਬਰਾਈਦਾ ਹੈ, ਡਰ ਜਾਈਦਾ ਹੈ।
ਜਾਗਿਓ ਜੰਗ ਜਾਲਮ ਸੋ ਜੋਧੰ ਜੁਝਾਰੰ।
ਉਹਨਾਂ ਲੜਾਕੇ ਸੂਰਮਿਆਂ ਦੇ ਤਾਈ ਜੰਗ ਦਾ ਮੈਦਾਨ ਬੜਾ ਸੋਹਣਾ ਲੱਗ ਰਿਹਾ ਹੈ।
ਬਹੇ ਬਾਣ ਬਾਂਕੇ ਬਰਛੀ ਦੁਤਾਰੰ।
ਯੋ ਦੁਤਾਲ ਤਰਵਾਰ ਜਿਹਦੇ ਦੋ ਦੋ ਪਾਸੇ ਦੇ ਧਾਰ ਹੈ ਔਰ ਬਰਛੀ ਨੇਜਾ ਭਾਲਾ ਵੀ ਚਲਾਈ ਜਾਂਦੇ ਹਨ।
ਮਿਲੇ ਬੀਰ ਬੀਰੰਗ ਮਹਾ ਧੀਰ ਬੰਕੇ।
ਯੋ ਬੜੇ ਪਾਰੀ ਸੂਰਮੇ ਆਪੋ ਵਿਚ ਭਿੜ ਰਹੇ ਹਨ, ਲੜ ਰਹੇ ਹਨ।
ਥਕਾ ਥਕ ਸਾਥੰ ਕਿਰਪਾਣੰ ਚਹਨੰਕੇ।
ਕਦੇ ਤਾਂ ਕਿਰਪਾਨ ਦੇ ਨਾਲ ਇਹ ਚਲਦੀ ਹੈ ਆਵਾਜ਼, ਢਾਲ ਦੇ ਜਾਂ ਕਿਰਪਾਨ ਵੱਜਦੀ ਹੈ ਨਾ ਉਹਦੇ ਚ ਚਿੰਗਾਰੀ ਨਿਕਲਦੀ ਹੈ। ਜਦੋਂ ਸ਼ਸਤਰ ਕੁਝ ਵੀ ਨਹੀਂ ਆਉਂਦਾ ਤੇ ਹੱਥੋਂ ਹੱਥੀ ਲੜੀ ਜਾਂਦੇ ਹਨ, ਜਿਵੇਂ ਕਿ ਮਲ ਕੁਸ਼ਤੀ ਲੜਦੇ ਹਨ।
ਭਾਏ ਢੋਲ ਟੰਕਾਰ ਨਦੰ ਨਫੀਰੰ।
ਯਾ ਢੋਲ ਤੇ ਨਫੀਰਾਂ ਦੀ ਆਵਾਜ਼ ਆ ਰਹੀ ਹੈ।
ਉਠ ਬਾਹ ਆਘਾਤ ਗੱਜਾ ਸੁਬੀਰੰ।
ਯਾ ਬਾਹਾਂ ਨੂੰ ਅੱਗੇ ਲੈ ਕੇ ਕਰਕੇ ਫੜੇ ਫੜੇ ਜਾਣ ਨਾ ਦਿਓ।
ਨਭੰ ਨਾਦ ਨਿਸ਼ਾਨ ਬੱਜੇ ਅਪਾਰੰ।
ਨਭੰ ਆਕਾਸ਼ ਦੇ ਵਿੱਚ ਜਿਵੇਂ ਬੱਦਲ ਗੂੰਜਦਾ ਹੈ ਨਾ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਨਗਾਰਾ ਵੱਜਦਾ ਹੈ।
ਰੁਲੇ ਤਛ ਮੁੱਛੰ ਉਠੀ ਸ਼ਸਤਰ ਚਾਰੰ।
ਔਰ ਤਲਵਾਰ ਦੇ ਨਾਲ ਜਦੋਂ ਮੂੰਹ ਵੱਡਿਆ ਜਾਂਦਾ, ਬਾਹ ਵੱਡੀ ਜਾਂਦੀ ਹੈ, ਲੱਕ ਵੱਡਿਆ ਜਾਂਦਾ, ਜਿਹੜੇ ਵੱਡੇ ਹੋਏ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਰੁਲਦੇ ਫਿਰਦੇ ਹਨ।
ਟਕਾ ਟੁੱਕ ਟੋਪੰ ਟਕਾ ਟੁੱਕ ਟਹਾਲੰ।
ਯਾ ਢਾਲ ਦੇ ਨਾਲ ਢਾਲ ਵੱਜਦਾ ਹੈ ਔਰ ਜਿਹੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਸੰਜੋ ਪਹਿਨ ਕੇ ਆਏ ਆ, ਜਦੋਂ ਉਹਦੇ ਵਿੱਚ ਤਲਵਾਰ ਦੀ ਮੁੱਠਾ ਮਾਰਿਆ ਜਾਂਦਾ ਹੈ, ਠਾ ਠਾ ਦੀ ਆਵਾਜ਼ ਆਉਂਦੀ ਹੈ।
ਮਹਾਵੀਰ ਬਾਨਾਇਤ ਬੰਕੇ ਬਿਕਰਾਲੰ।
ਯਾ ਜਿਹੜੇ ਵੀਰ ਨੇ ਆਪਣੀਆਂ ਮੁੱਛਾਂ ਨੂੰ ਐ ਵੱਟ ਦਿੱਤਾ, ਆਪਣਾ ਭਿਆਨਕ ਦਿਖਦੇ ਹਨ।
ਨਚੇ ਬੀਰ ਬੈਤਾਲੰ ਭੂਤ ਪ੍ਰੇਤੰ।
ਜੰਗ ਦੇ ਮੈਦਾਨ ਦੇ ਵਿੱਚ ਭੂਤ ਤੇ ਪ੍ਰੇਤ ਬੈਤਾਲ ਆ ਕਰਕੇ ਨੱਚ ਰਹੇ ਹਨ।
ਨਚੇ ਡਾਕਣੀ ਜੋਗਣੀ ਉਰਧ ਹੇਤੰ।
ਜਿਹੜੀਆਂ ਡਾਕਣੀਆਂ ਖੂਨ ਪੀਣ ਵਾਲੀਆਂ ਜੋਗਣੀਆਂ ਆ ਕਰਕੇ ਬਾਲ ਕੇਸਾਂ ਨੂੰ ਖਿਲਾਰ ਕੇ ਆ ਕਰਕੇ ਕਿਲਕਾਰ ਮਾਰਦੀਆਂ ਹਨ।
ਛੋਟੇ ਜੋਗ ਤਾਰੀ ਮਹਾ ਰੁਦਰ ਜਾਗੇ।
ਮਾਨੋ ਜੋ ਜੋਗੀ ਹੈ ਮਹਾ ਭਾਰੀ ਕਾਲੀ ਹੈ, ਉਹਦੀ ਸਮਾਧੀ ਖੁੱਲ ਗਈ ਹੈ।
ਡਗਿਓ ਧਿਆਨ ਬ੍ਰਾਹਮਣ ਸਭ ਸਿੱਧ ਪਾਗੇ।
ਇੰਨਾ ਬੜਾ ਭਾਰੀ ਜੰਗ ਹੋਇਆ ਹੁਸੈਨੀ ਦੇ ਨਾਲ, ਮਾਨੋ ਬ੍ਰਹਮਾ ਜੀ ਦੀ ਸਮਾਧੀ ਖੁੱਲ ਗਈ, ਸ਼ਿਵ ਜੀ ਦੀ ਵੀ ਸਮਾਧੀ ਖੁੱਲ ਗਈ।
ਹਾਸੇ ਕਿੰਨਰ ਜੱਚ ਵਿਦਿਆ ਧਰੇ ਅੰਗ।
ਇਹ ਜਿਹੜੇ ਦੇਵਤੇ ਨੇ ਕਿੰਨਰ ਤੇ ਜੱਚ, ਇਹ ਸਾਰੇ ਹੱਸ ਰਹੇ ਨੇ ਜੰਗ ਨੂੰ ਦੇਖ ਕੇ, ਖੁਸ਼ੀ ਮਨਾ ਰਹੇ ਹਨ।
ਅਛਰਾ ਪਛਰਾ ਚਾਰਣੇ ਅੰਗ।
ਸਾਰੀਆਂ ਅਪਛਰਾ ਜਿਹੜੀਆਂ ਦੇਵ ਕੰਨਿਆਵਾਂ ਹਨ, ਇਹ ਨਿਰਤਕਾਰੀਆਂ ਕਰ ਰਹੀਆਂ ਹਨ।
ਵਾਰਿਓ ਕੋਰਾ ਜੁਧੰ ਸੋ ਸੈਨਾ ਪਰਾਨੇ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਿੱਤਰ ਨਾਟਕ ਗ੍ਰੰਥ ਵਿੱਚ ਕਥਾ ਲਿਖ ਰਹੇ ਹਨ ਕਿ ਇਸ ਤਰ੍ਹਾਂ ਹੁਸੈਨੀ ਦੇ ਨਾਲ ਬੜਾ ਭਾਰੀ ਜੰਗ ਹੋ ਰਿਹਾ ਹੈ।
ਤਹਾਖਾ ਹੁਸੈਨੀ ਮੰਡਿਓ ਬੀਰਬਾਨੀ,
ਬੜਾ ਭਾਰੀ ਸੁਰਮਾ ਦਲੇਰ ਹੁਸੈਨੀ ਜੰਗ ਵਿਚ ਆ ਕਰਕੇ ਖੜੋਤਾ ਹੈ।
ਉਤਾ ਬੀਰਤ ਹੈ ਸੋ ਬੀਰੰਗ ਸਵਾਰ,
ਉਧਰ ਜਸਵਾਲੀਆ ਰਾਜਾ ਆਪਣੇ ਸੁਰਮਿਆਂ ਨੂੰ ਲੈ ਕਰਕੇ ਹੁਸੈਨੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਦੌੜਿਆ ਹੈ, ਭੱਜਿਆ ਹੈ।
ਸਭਾ ਬਿਉਤ ਡਾਰੇ ਬਗਾ ਸੇ ਅਸਵਾਰ,
ਸਾਰੇ ਘੋੜਿਆਂ ਦੇ ਸਵਾਰੀ ਹਨ, ਅੰਦੜ ਦੜ 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 ਘੋੜਿਆਂ ਨੂੰ ਭਜਾ ਕੇ ਆਉਂਦੇ ਹਨ।
ਤਹਾਂ ਖਾਂ ਹੁਸੈਨੀ ਰਹਿਓ ਇੱਕ ਠਾਂਢੰਗ,
ਉੱਥੇ ਕੱਲਾ ਹੀ ਹੁਸੈਨੀ ਜਿਹੜਾ ਸੂਰਮਾ ਦਿਲਾਵਰ ਖਾਂ ਦਾ ਫੌਜੀ ਆ, ਜੰਗ ਦੇ ਮੈਦਾਨ ਦੇ ਵਿਚ ਥੰਮ ਦੇ ਵਾਂਗੂ ਖਲੋਤਾ ਹੋਇਆ ਹੈ।
ਮਾਨੋ ਜੁਦ ਖੰਭੰ ਰਣੰਗ ਪੂਮ ਗਾਡੰ,
ਇਸ ਤਰ੍ਹਾਂ ਖਲੋਤਾ ਹੋਇਆ ਜਿਵੇਂ ਕਿ ਜੰਗ ਦੇ ਮੈਦਾਨ ਦੇ ਵਿਚ ਖੰਭਾ ਨਿਸ਼ਾਨ ਗੱਡਿਆ ਜਾਂਦਾ, ਇਸ ਤਰ੍ਹਾਂ ਖਲੋਤਾ ਹੈ ਤਕੜਾ ਹੋ ਕੇ।
ਜਿਸਾ ਕੋਪ ਕਾਕਾ ਹਠੀ ਬਾਣ ਮਾਰਿਓ,
ਔਰ ਜਿਸਨੇ ਬੜੇ ਗੁੱਸੇ ਵਿਚ ਆ ਕੇ 22 ਧਾਰਾਂ ਦੇ ਰਾਜਿਆਂ ਦੇ ਮਾਰਿਆ ਤੀਰ ਤੇ ਤੀਰ ਮਾਰ ਮਾਰ ਕੇ ਜ਼ਖਮੀ ਕੀਤਾ ਹੋਇਆ ਹੈ।
ਇਸੇ ਛੇਦ ਕਾ ਪੈਲ ਪਾਰੇ ਪਧਾਰੇ,
ਔਰ ਜਿਹਦੇ ਵੱਲ ਵੀ ਤੀਰ ਮਾਰਦਾ ਹੈ ਉਹ ਤੀਰ ਸੀਨੇ ਦੇ ਵਿਚ ਚੁਭ ਕੇ ਪਾਰ ਹੋ ਜਾਂਦਾ ਹੈ।
ਸਹੇ ਬਾਣ ਸੂਰੰਗ ਸਭ ਹੈ ਆਣ ਟੂਕਾ,
ਔਰ ਸਾਰੇ ਸੂਰਮਿਆਂ ਨੇ ਹੁਸੈਨੀ ਦੇ ਚਲਾਏ ਹੋਏ ਤੀਰਾਂ ਦੇ ਮੁਕਾਬਲਾ ਕਰਦਿਆਂ ਹੋਇਆ ਇਹ ਆ ਕਰਕੇ ਸਾਹਮਣੇ ਇਹਦੇ ਨਾਲ ਲਲਕਾਰ ਰਹੇ ਹਨ।
ਚਾਹੋ ਔਰ ਤੇ ਮਾਰ ਹੀ ਮਾਰ ਕੂਕਾ,
ਚਾਰ ਚੁਫੇਰ ਫੜੋ ਫੜੋ ਪਠਾਨ ਨੂੰ ਜਾਣ ਨਾ ਦਿਓ, ਇਉ ਕਿਲਕਾਰੀ ਮਾਰਦੇ ਔਰ ਰੌਲਾ ਪਾਉਂਦੇ ਹੋਏ ਸੂਰਮੇ ਆ ਰਹੇ ਹਨ।
ਭਲੀ ਭਾਂਤ ਸੋ ਅਸਤਰ ਆਓ ਸ਼ਸਤਰ ਚਾਰੇ,
ਇਉ ਭਲੀ ਭਾਂਤ ਚੰਗੀ ਤਰ੍ਹਾਂ ਸ਼ਸਤਰ ਅਸਤਰ ਦਾ ਬਾਰ ਕੀਤਾ ਹੈ।
ਗਿਰੇ ਪਿਸਤ ਕੋ ਖਾਂ ਹੁਸੈਨੀ ਸਿਧਾਰੇ,
ਇਉ ਸਾਰੇ ਜੰਗ ਦੇ ਵਿਚ ਖੋਖੇ ਡਿੱਗੇ ਪਏ ਹਨ, ਕਵਚ ਡਿੱਗੇ ਪਏ ਹਨ, ਸੰਜੋ ਡਿੱਗੇ ਪਏ ਹਨ। ਉਹ ਹੁਸੈਨੀ ਦੇ ਅੱਗੇ ਕੋਈ ਟਿਕਣਾ ਨਹੀਂ ਕੀਤਾ, ਪਰ ਹੁਸੈਨੀ ਦੇ ਫੌਜ ਸਾਰੇ ਭੱਜ ਗਏ।
ਦੋਹਰਾ ਜਬਾ ਹੁਸੈਨੀ ਜੂਝਿਓ,
ਜਦੋਂ ਹੁਸੈਨੀ ਜੰਗ ਵਿਚ ਜੂਝਿਓ ਲੜਨਾ ਕੀਤਾ,
ਆਇਓ ਸੂਰ ਮਨ ਰੋਸ,
ਸੂਰਮਿਆਂ ਦੇ ਮਨ ਵਿਚ ਬੜਾ ਗੁੱਸਾ ਜਾ ਗਿਆ।
ਭਾਜ ਚਲੇ ਅਵਰਾ ਸਭਾ,
ਬਾਕੀ ਤਾਂ ਸਾਰੀ ਫੌਜ ਭੱਜ ਗਈ ਹੁਸੈਨੀ ਦੇ ਨਾਲ ਆਈ ਹੋਈ ਜਿਹੜੀ ਸੀਗੀ।
ਉਠਿਓ ਕਟੋ ਚਨ ਜੋਸ,
ਕਟੋਚੀਆਂ ਰਾਜਿਆਂ ਦੇ ਮਨ ਵਿਚ ਬੜਾ ਜੋਸ਼ ਜਾਗਿਆ।
ਚਾਪਈ ਕੋਪ ਕਟੋਚ ਸਭਾ ਮਿਲਤਾਏ,
ਗੁੱਸੇ ਵਿਚ ਸਾਰੇ ਕਟੋਚੀਏ ਰਾਜੇ ਦੌੜੇ।
ਹਿੰਮਤ ਕਿੰਮਤ ਸਹਿਤ ਰਸਾਏ,
ਹਿੰਮਤ ਕਿੰਮਤ ਇਹ ਸਾਰੇ ਨਾਲ ਹੀ ਗੁੱਸੇ ਵਿਚ ਆਏ ਹੁਸੈਨੀ ਦੇ ਉੱਪਰ।
ਹਰੀ ਸਿੰਘ ਤਾਬ ਕੀਆ ਉਠਾਨਾ,
ਹਰੀ ਸਿੰਘ ਨੇ ਸ਼ਸਤਰ ਚੁੱਕਿਆ।
ਚੁਨ ਚੁਨ ਹਨੇ ਪਖਰੀਆ ਜਵਾਨਾ,
ਬੜੇ ਬੜੇ ਖਪਰੇ ਜਿਹੜੇ ਚੌੜੇ ਮੁੱਖ ਵਾਲੇ ਤੀਰ ਉਹਨਾਂ ਜਵਾਨਾਂ ਨੂੰ ਮਾਰਿਆ।
ਰਾਜ ਛੰਦ ਤਵਾ ਕਟੋਚ ਕੋਪੀਅੰ ਸੰਭਾਰ ਪਾਵ ਰੋਪੀਅੰ,
ਕਟੋਚੀਆ ਰਾਜਾ ਜਿਹੜਾ ਗੁੱਸੇ ਵਿਚ ਆ ਕੇ ਆਪਣੇ ਪੈਰ ਨੂੰ ਐਨ ਚੰਗੀ ਤਰ੍ਹਾਂ ਟਿਕੋੜਾ ਕੀਤਾ ਹੈ।
ਸਰਾਕ ਸ਼ਸਤਰ ਚਾਰ ਹੀ ਸੋ ਮਾਰ ਮਾਰ ਉਚਾਰ,
ਤਲਵਾਰ ਨੂੰ ਮਿਆਂ ਚ ਸਰ ਕਰਕੇ ਖਿੱਚਿਆ, ਮਾਰ ਮਾਰ ਕੇ ਢੇਰ ਲਾ ਦਿੱਤਾ ਸੂਰਮਿਆਂ ਦਾ।
ਚੰਦੇਲ ਚੌਪੀਅੰ ਤਬ ਰਿਸਾਦ ਤਾਤ ਭੇ ਸਬ,
ਉਹ ਜਿਹੜਾ ਚੰਦੇਲ ਰਾਜਾ ਸੀ ਉਹ ਵੀ ਗੁੱਸੇ ਵਿਚ ਆ ਕਰਕੇ ਪਠਾਣਾ ਨੂੰ ਮਾਰਿਆ ਹੈ।
ਜਿਤੇ ਗਏ ਸੋ ਮਾਰੀਅੰ ਬਚੇ ਤਿਤੇ ਸਿਧਾਰੀਆਂ,
ਉਹ ਜਿਹੜੇ ਜੰਗ ਦੇ ਵਿਚ ਸਾਹਮਣਾ ਕਰਦੇ ਸਨ ਸਾਰੇ ਮਾਰੇ ਗਏ, ਔਰ ਜੰਗ ਦਾ ਮੈਦਾਨ ਜਿਹੜਾ ਛੱਡ ਦਿੱਤਾ ਉਹ ਬਚ ਕੇ ਭੱਜ ਗਏ।
ਦੋਹਰਾ ਸਾਤ ਸਵਾਰਨ ਕੇ ਸਹਿਤ,
ਇਉਂ ਸੱਤਾ ਸਵਾਰਾਂ ਦੇ ਸਹਿਤ,
ਜੂਝਾ ਸੰਗਤ ਰਾਏ,
ਭਾਈ ਸੰਗਤ ਸਿੰਘ ਇਉਂ ਜੂਝ ਰਿਹਾ ਲੜ ਰਿਹਾ ਹੈ।
ਦਰਸੋ ਸੋਨਾ ਜੂਝਾ ਤਿਨਾ,
ਔਰ ਸੰਗਤੀਆ ਸਿੰਘ ਦੇ ਨਾਲ ਦਰਸੋ ਵੀ ਨਾਲ ਹੈਗਾ ਵਾ।
ਬਹਰ ਜੂਝਾ ਤਾਂ ਭਇਓ ਆਏ,
ਭਾਈ ਸੰਗਤੀਆ ਸਿੰਘ ਤੇ ਦਰਸ਼ਨ ਵੀ, ਇਹ ਦਰਸੋ ਜਿਹਦਾ ਨਾਮ ਹੈ ਉਹ ਵੀ ਲੜ ਰਿਹਾ। ਸੱਤ ਸੂਰਮੇ ਗੁਰੂ ਗੋਬਿੰਦ ਸਿੰਘ ਨੇ ਭੇਜੇ ਨੇ ਆਨੰਦਪੁਰ ਸਾਹਿਬ ਤੋਂ।
ਹਿੰਮਤ ਹੂੰ ਉਤਰੋ ਤਹਾਂ,
ਹਿੰਮਤ ਰਾਏ ਵੀ ਉਤਰਿਆ ਪਹਾੜੀਆਂ ਰਾਜਿਆਂ ਵੱਲੋਂ।
ਫਿਰ ਖੇਤ ਮੰਝਾਰ
ਜੰਗ ਦੇ ਮੈਦਾਨ ਦੇ ਵਿਚ
ਕੇਤਨ ਕੇਤਨ ਘਾਏ ਸਹੇ,
ਕਈਆਂ ਦੇ ਸਰੀਰ ਦੇ ਵਿਚ ਜ਼ਖਮ ਸਹਾਰੇ।
ਕੇਤਨ ਕੇਤਨ ਚਾਰ,
ਪਰ ਕਈਆਂ ਦੇ ਸਰੀਰ ਨੂੰ ਜ਼ਖਮ ਦਿੱਤਾ ਇਸਨੇ।
ਬਾਜ ਤਹਾਂ ਜੂਝਾਤ ਪਯੋ,
ਉਥੇ ਬਾਜ ਘੋੜਾ ਜਿਹੜਾ ਹੈ ਮਰ ਗਿਆ।
ਹਿੰਮਤ ਗਯੋ ਪਰਾਏ,
ਆ ਹਿੰਮਤ ਭੱਜ ਗਿਆ ਜੀ।
ਲੋਥ ਕਿਰਪਾਲ ਕੀ ਨਾ ਮਿਤ,
ਔਰ ਕਿਰਪਾਲ ਚੰਦ ਦੇ ਲੋਥ ਲਾਸ਼ ਲੈਣ ਦੇ ਵਾਸਤੇ
ਕੋਪ ਪਰੇ ਅਰੜਾਏ,
ਸਾਰੇ ਗੁੱਸੇ ਵਿਚ ਆ ਕਰਕੇ ਅਰੜਾਏ ਭੱਜ ਕੇ ਪਏ ਹਨ।
ਰਸਾਵਲ ਛੰਦ ਬਲੀ ਬਾਰ ਰੁਝਾ ਸਮੋਸਾਰ ਜੁਝਾ,
ਯਾ ਬੜੇ ਭਾਰੀ ਬੈਰ ਦੇ ਨਾਲ ਸ਼ਸਤਰ ਦੇ ਨਾਲ ਲੜੀ ਜਾਂਦੇ ਆ। ਕੁਝ ਤਾਂ ਉਹ ਲੋਥਾਂ ਨੂੰ ਕੱਢਣ ਵਾਸਤੇ ਪਿੱਛੇ ਪਏ ਹਨ, ਤੇ ਕੁਝ ਸ਼ਸਤਰ ਵਾਹੀ ਜਾਂਦੇ ਹਨ, ਚਲਾਈ ਜਾਂਦੇ ਹਨ।
ਕਿਰਪਾ ਰਾਮ ਗਾਜੀ ਲੜੋ ਸਨ ਭਾਜੀ,
ਜਿਹੜਾ ਕਿਰਪਾਲ ਰਾਮ ਹੈ ਸੁਖਦੇਵ ਗਾਜੀ ਇਹ ਵੀ ਲੜਿਆ ਹੈ।
ਮਹਾ ਸਨ ਗਾਹ ਨਿਰਭਾ ਸ਼ਸਤਰ ਬਾਹ,
ਬੜੇ ਭਾਰੀ ਸ਼ਸਤਰੂਆਂ ਨੂੰ ਮਾਰ ਮਾਰ ਕੇ ਨਿਰਭੈ ਹੋ ਕੇ ਸ਼ਸਤਰ ਚਲਾਈ ਜਾਂਦਾ, ਮਾਰ ਮਾਰ ਕੇ ਟੋਟੇ ਟੋਟੇ ਕਰੀ ਜਾਂਦਾ ਹੈ।
ਕਨੋ ਕਾਲ ਕਾਕਾ ਚਲ ਜਸ ਲਾਕਾ,
ਯਾ ਬਹੁਤ ਸਾਰੇ ਸੂਰਮਿਆਂ ਨੂੰ ਮਾਰ ਮਾਰ ਕੇ ਬੜਾ ਭਾਰੀ ਜਸ ਖੱਟਿਆ।
ਬਜੇ ਸੰਖ ਨਾਦੰ ਸੁਰੰਗ ਨਿਰਵਿਖਾਦੰ,
ਉਸ ਸਮੇਂ ਜੰਗ ਦੀ ਜਿੱਤ ਹੋਈ ਔਰ ਜੈ ਦੀ ਸੰਖ ਬਜ ਪਈ ਹੈ।
ਬਜੇ ਡਰ ਡੱਢੰ ਹਠੇ ਸ਼ਸਤਰ ਕੱਢੰ,
ਇਉਂ ਢਾਲ ਤੇ ਢੋਲ ਬਜੇ ਆ ਸ਼ਸਤਰ ਕੱਢ ਕੱਢ ਕੇ ਮਾਰੀ ਜਾਂਦੇ ਹੈ।
ਭਾਰੀ ਪੀਰ ਭਾਰੀ ਜੁਝਾ ਛਤਰ ਧਾਰੀ,
ਯਾ ਸ਼ਸਤਰ ਧਾਰੀ ਸੂਰਮੇ ਲੜੀ ਜਾਂਦੇ ਹਨ।
ਮੁਖੰ ਮੁੱਛ ਬੰਕੰ ਮੰਡੇ ਬੀਰ ਹੰਕ,
ਆ ਜਿਨ੍ਹਾਂ ਦੇ ਮੁੱਛਾਂ ਨੂੰ ਵੱਟਾਂ ਦਿੱਤੀਆਂ ਹੋਈਆਂ ਨੇ, ਅਰ ਇਹ ਤਲਵਾਰ ਲੈ ਕਰਕੇ ਲਾਲ ਚਿਹਰਾ ਕਰਕੇ
ਮੁਖ ਮਾਰ ਬੋਲਾ ਰਣੰਗ ਭੂਮ ਡੋਲਾ,
ਆ ਮੁਖੋਂ ਕਹਿੰਦੇ ਮਰ ਮਰ ਕਰਕੇ ਡੋਲਦੇ ਆ, ਜੰਗ ਦੇ ਵਿਚ ਆ ਕੇ ਗੱਜਦੇ ਹੈ।
ਹਥਿਆਰੰ ਸੰਭਾਰ ਉਭੈ ਬਾਜ ਡਾਰਾ,
ਉਹ ਹਥਿਆਰ ਸੰਭਾਲਦਿਆਂ ਹੋਇਆ ਆਪਣੇ ਘੋੜਿਆਂ ਨੂੰ ਅੱਗੇ ਵਧਾਉਂਦਿਆਂ ਹੋਇਆ,
ਦੋਹਰਾ ਰਣ ਜੁਝਤ ਕਿਰਪਾਲ ਕਾ,
ਯਾ ਕਿਰਪਾਲ ਚੰਦ ਜਿਹੜਾ ਜੰਗ ਵਿਚ ਲੜਦਾ ਹੋਇਆ।
ਨਾਚਦ ਭਯੋ ਗੋਪਾਲ,
ਗੋਪਾਲ ਵੀ ਨਾਲ ਲੜ ਰਿਹਾ ਹੈ।
ਸਨ ਸਭਾ ਸਿਰਦਾਰ ਦਾ,
ਜਿੰਨੇ ਵੀ ਪਠਾਣਾ ਦੇ ਸਰਦਾਰ ਫੌਜੀ ਸਨ ਸਿਪਾਹੀ,
ਭਾਜਤ ਭਈ ਬੇਹਾਲ,
ਬੇਹਾਲ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗ ਪਈ ਹੈ ਤੁਰਕਾਂ ਦੀ ਫੌਜ।
ਖਾਨ ਹੁਸੈਨ ਕਿਰਪਾਲ ਕੇ,
ਔਰ ਉਸ ਸਮੇਂ ਹੁਸੈਨੀ ਦੇ ਸਾਹਮਣੇ ਕਿਰਪਾਲ ਆਇਆ।
ਹਿੰਮਤ ਰਣ ਜੂਝੰਤ,
ਨਾਲ ਹਿੰਮਤ ਵੀ ਜੰਗ ਜੁਝ ਰਿਹਾ ਹੈ ਹੁਸੈਨੀ ਦੇ ਨਾਲ।
ਭਾਜ ਚਲੇ ਜੋਧਾ ਸਭਾ,
ਸਾਰੇ ਜੋਧਾ ਭੱਜ ਗਏ ਹੁਸੈਨੀ ਦੇ।
ਜਮ ਦੇ ਮੁਕਾਟ ਮਹੰਤ,
ਯਾ ਮਾਨੋ ਸਾਰੇ ਜੰਗ ਦੇ ਵਿਚ ਭੱਜ ਗਏ ਤੇ ਪ੍ਰਮਾਤਮਾ ਨੇ ਇਹਨਾਂ ਨੂੰ ਜੈ ਦੇ ਦਿੱਤੀ ਹੈ।
ਚੌਪਏ ਇਹ ਵਿਦ ਸ਼ਤਰੂ ਸਭਾ ਚੁਣ ਮਾਰੇ,
ਇਸ ਤਰ੍ਹਾਂ ਸਾਰੇ ਬੈਰੀ ਚੁਣ ਚੁਣ ਕੇ ਮਾਰੇ ਹਨ।
ਗਿਰੇ ਆਪਣੇ ਸੂਰ ਸੰਭਾਰੇ,
ਜਿਹੜੇ ਬਾਕੀ ਡਿੱਗੇ ਹੋਏ ਸੀ ਬੇਹੋਸ਼ ਉਹਨਾਂ ਨੂੰ ਸੰਭਾਲੇ।
ਕਹੇ ਘਾਇਲ ਹਿੰਮਤ ਕਹੇ ਲਹਾ,
ਉਸ ਸਮੇਂ ਸਾਰੇ ਸੂਰਮਿਆਂ ਦੀ ਤਲਾਸ਼ ਕਰਦਿਆਂ ਕਰਦਿਆਂ ਜਦੋਂ ਰਾਮ ਸਿੰਘ ਤੇ ਗੋਪਾਲ ਸਿੰਘ ਨੇ ਦੇਖਿਆ ਹਿੰਮਤ ਰਾਏ ਉੱਥੇ ਜ਼ਖਮੀ ਪਿਆ ਹੈ।
ਰਾਮ ਸਿੰਘ ਗੋਪਾਲ ਸਿੰਘ ਕਹਾ,
ਰਾਮ ਸਿੰਘ ਨੇ ਗੋਪਾਲ ਸਿੰਘ ਦੇ ਤਾਈ ਕਹਿਣਾ ਕੀਤਾ,
ਜਿਨ ਹਿੰਮਤ ਆਸ ਕਲਾ ਬਢਾਇਓ,
ਭਾਈ ਗੋਪਾਲ, ਰਾਮ ਸਿੰਘ ਨੇ ਕਿਹਾ ਕਿਉਂ ਗੋਪਾਲ ਇਹ ਹਿੰਮਤ ਨੇ ਬੜਾ ਪੁਆੜਾ ਪਾਇਆ ਸੀ, ਆ ਦੇਖੋ ਹੁਣ ਜ਼ਖਮੀ ਹੋਇਆ ਪਿਆ ਹੈ।
ਕਾਇਲ ਆਜ ਹੱਥ ਵਹਿ ਆਇਓ,
ਇਹ ਕਾਇਲ ਜ਼ਖਮੀ ਸੁਰਮਾ ਹੱਥ ਆ ਗਿਆ ਹੈ।
ਜਬ ਗੋਪਾਲ ਐਸੇ ਸੁਣ ਪਾਵਾ,
ਰਾਮ ਸਿੰਘ ਦੇ ਪਾਸੋਂ ਗੋਪਾਲ ਨੇ ਜਦੋਂ ਸੁਣਿਆ ਰਾਜੇ ਨੇ,
ਮਾਰ ਦਿਓ ਜੀਤ ਨਾ ਉਠਾਵਾ,
ਉਸ ਸਮੇਂ ਹਿੰਮਤ ਨੂੰ ਉਚੁੱਕਣ ਦੇ ਬਜਾਏ ਤਲਵਾਰ ਕੱਢ ਕੇ ਉੱਥੇ ਉਹਨੂੰ ਮਾਰਤਾ, ਦੋ ਟੋਟੇ ਕਰ ਦਿੱਤੇ।
ਜੀਤ ਭਈ ਰਾਣਾ ਭਇਓ ਉਜਾਰਾ,
ਯਾ ਹੁਸੈਨੀ ਵੀ ਮਾਰਿਆ ਗਿਆ, ਜੰਗ ਦਾ ਮੈਦਾਨ ਉਜਾੜ ਬਣ ਗਿਆ। और राम सिंह गोपाल सिंह और भीमसेन राजे नु जित मिल गई।
सिमरत कर साहब करो सिधारा,
यो सारिया ने जंग दे विच अपने घर याद करके पठान भज गए।
राख लियो हमको जग राई।
गुरु गोविंद सिंह जी महाराज कहंदे हन जगत ईश्वर परमात्मा ने सानू हाथ दे के बचा लिया।
लोहा कटा अनता बरसाई।
ओ हुसैनी ता साडे ते चढ़ाई करके आया सीगा, लाहौर तो दिलावर खां तो कह के आया सी मैं गुरु गोविंद सिंह फड़ के लेना, पर ओ बाई तार दे नाल ही उदी हथो पाई होगी तो उथे मारिया गया। कलगीधर जी कहंदे ने कि जगत ईश्वर परमात्मा दी साडे ते किरपा ऐसी होई, बरखा होनी सी किथे, जंग किथे होना सी, किदे नाल होना सी, पर हो पिया किसे दे नाल, ओ परमात्मा दी ऐसी मेहर होई, हुसैनी जड़ा गुलाम साडे तक पहुंच ही नहीं सकिया, अद विचाले मर गया।
ये तो श्री बचित्र नाटक ग्रंथ
एथे बचित्र नाटक ग्रंथ दा अध्याय।
हुसैनी बदा कृपाल हिम्मत संगतिया बद बरनंग।
हुसैनी मारिया गया कृपाल ते संगतिया। भाई दरसो ए सारे मारे गए शहीदां दी कथा ते समाप्त की कलगीधर जी ने।
नाम ग्यारहवां अध्याय समाप्त।
एथे ग्यारहवां अध्याय बचित्र नाटक दा समाप्त हो गया जी।
मस्त शुभ मस्त अफजो।
प्यार दे नाल अगली कथा सुनो साध संगत।
चौपाई युद्ध पयो एह पांत पारा।
बड़ा पारी जंग होया ऐसा जो तुहाडे सामने कलगीधर जी ने वर्णन किया।
तुरकान को मारो सिरदारा।
तुरकां दा जेड़ा सरदार हुसैनी मारिया गया, बाई धार दे राजा ने मार दिता।
रुस्तम खान दिलावर ता ए।
और जेड़ा रुस्तम खान दिलावर दा बेटा सीगा।
पिता सौर पठावत पए।
कुछ सौर होर भेजिया उसने।
उता पठियो उना सिंह जुझारा।
उधर महाराज कहंदे असी लड़ाकू सूरमियां नू भेजिया।
देहा पलान ते खेद निकारा।
और उसनू जंग दे मैदान दे विच खदेड़ना कीता।
इत गज सिंह पम्मा दल जोरा।
और इधर बाई धार दे राजिया ने गज पम्मा नू पम्मा जिड़ा वजीर सी ओनू कहा के जाओ तुसी दल जोड़ करके।
तहाए परे तेन ऊपर पूरा।
उस समय पम्मा वजीर फौजा नू जोड़ करके रुस्तम खां दे उपर धावा बोल दिता।
उता जुजार सिंह पयो आडा।
उधर जुजार सिंह दा आडा आया।
जिम रन खांब भूम रन गाडा।
और जिस तरह के जंग दे मैदान दे विच जंग दे विच थंब गड़ दिता जांदा है।
गाडा चला ना हाडा चल है।
और इधर ना जुझारू हट दे ना ना उधरों ओ रुस्तम खां ते पम्मा हटदा है।
सामने सेल समर मो चल है।
सामने शस्त्र दे विच आ करके शत्रु एक दूसरे दे सामना कर रहे हन।
बाट चढ़ा दल दो जुझारा।
क्यों दोना सूरमिया दे फौजिया दे विच बंड पा दिती गई है, यानी एक जत्था वखरा दूसरा जत्था यो बना दिता गया है।
उता चंदेल इता जसवारा।
उधर चंदेल राजिया दा जत्था ते इधर जसवालिया है।
मंडियो वीर खेत मो युद्धा।
बड़ा पारी जंग दे वेच इना ने आ करके जंग दा मैदान घेर लिया।
उपजो समार सूर मान क्रुद्धा।
और मान दे वे सूरमिया दे बड़ा पारी बीरस जागया।
परे दो देश फट पारे।
दोना तरफा तो सुरमे बड़े गुस्से विच आए।
इता चंदेल उता जसवारे।
इधर चंदेल देश दे चंदेलिये राजे, उधर जसवालिये राजे।
ढोल नगारे बजे अपारा।
बड़े पारी ढोल ते नगारे बजे हन।
भीम रूप भैरो भबकारा।
और बड़ा पारी भीम भैरो भबक रहा है।
सावल छंद तुणंग ढोल बजे महासुर गजे।
और ढोल ते नगारे यो बजे आ, जदो ढोल ते नगारे दी आवाज आंदी है ते सुरमे भी बड़े प्यार नाल गजदे आ, फड़ो 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 फड़ो, मारो मारो मारो, जान ना देओ।
करे शस्त्र कावंग चढ़े चित चावंग,
बड़े चित दे उत्साह दे ना शस्त्रां दा प्रहार कीता, जख्मी कीता बैरियां दे ताई।
निर्भय बाज डारा पर घा प्रहार,
निर्भय हो करके घोड़े नु जंग दे मैदान दे विच चकांदे आ, और तलवार चलाई जांदे है।
करे तेग कायंग चढ़े चित चायंग,
बड़े चित दे उत्साह दे नाल तेग तलवार नु तिखा करके।
बका मार मारंग ना शंका विचारंग,
मार लो जान ना देओ, मौत दी कोई शंका ही नहीं है कि मर जावांगे।
रुला तच्छ मुच्छं करा सुर्ग इच्छं,
यों जदो जंग दे मैदान दे विच बढ़ करके रुल जांदे है, सुर्गां दी इच्छा हुंदी है
दोहरा नैक नारन ते मुर चले,
यों थोड़ा जा भी जंग दे मैदान तो पैर नहीं पुटिया।
करा निडर हवा कहाए,
निडर हो करके कहो जख्मी करी जांदे हन।
गिर गिर परा पवांग ते,
यों घोड़े तो डिग दे हन।
बरे बरंगन जाए,
जंग दे विच शहीद हो करके बरंगन अपशरां दे नाल विवाह हुंदा इना सुरमिया दा।
संग्रामा
इस तरह रुस्तम खां दे बेटे दे नाल जंग होया।
जूझे चंद नारायण नामा,
चंद ते नारायण दो सूरमे लड़े।
तब जुझार एक अलहे तयो,
एक जुझार कल्ला ही दौड़या।
वीरा ने घेर दसो दिस लयो,
और सूरमिया ने दस दसा विच जुझार नु घेर लिया है।
दोहरा तस्यो कटक मैं झटक द,
जंग दे विच फौजां दे अंदर झटक दे नाल तस्या बढ़ना कीता।
कछु ना शंक विचार,
मन विच शंका नहीं लियांदी के मैं मर जाऊंगा शहीद हो जूंगा।
गाहत पयो सुबटान बड,
जा करके तलवार नंगी लै करके यूं चलाया, बहुतियां नु मार गिराया हैगा।
बाहत पयो हथियार,
बहुत सारे तलवार चला करके।
चौपाई बेद कने करन को गारा,
यहाँ बहुत सारे सुरमिया नु मारिया।
भांत भांत के कर हथियारा,
तरह तरह दे शस्त्र चला के।
चुन चुन बीरा पखरिया मारे,
बड़े तिखे तीर दे नाल चुन चुन के वीर मारे शहीद कीते।
अंत देवपुरे आप पधारे,
अंत नु जंग कर दिया जुझार, आप शहीद हो गया।
ये तो श्री बचित्र नाटक ग्रंथ,
इथे बचित्र नाटक ग्रंथ दा
जुझार सिंह युद्ध वर्णनंग।
एवं जुझार सिंह राजा सूरमा बड़ा पारी सैनिक, उस दा जंग कथन कर दे हन।
राम द्वादश अध्याय समाप्त,
एथे बारवां अध्याय समाप्त होया जी।
मस्त शुभ मास आप जू,
प्यार सत्कार दे नाल अगली कथा सुनो साथ संगत।
सहजादे को आगमन मद्र देश,
और सहजादियां दा आगमन पंजाब देश दे विच, बड़े साहबजादियां दा जन्म होया, कथा सुनो।
चौपाई बेद सो बद पयो जुझारा,
जुझार एक सूरमा सीगा। साध संगत जी एथे शंका ना लियानी के गुरु गोविंद सिंह महाराज दा पुत्र साहबजादा दा ना जुझार सिंह सी, ओ किते शहीद होया नहीं, ओदी कथा नहीं, बल्कि एथे कथा होर किसे जुझार सिंह राजा जो गुरु महाराज दे नाल सहमत दे नाल गुरु दा प्यारा सी, ओ जंग दे विच मरिया रुस्तम खां दे नाल लड़दिया होया, ओदा जदो बद हो गया।
आन बसे तब तहां लुझारा,
तदो असी प्यार नाल अपने घरे आ बसे।
तब औरंग मन माहिर सावा,
या औरंगजेब दिया फौजां नू मुंह तोड़ जवाब दिता गया जंग दे विच, मुंह तोड़ के शस्त्रां नू शत्रुआं नू भजाउणा कीता ना, औरंगजेब मन विच बड़ा गुस्सा कीता।
मद्र देश को पुत पठावा,
मद्र देश नो अपने पुत्र भेजिया।
तेह आवत सब लोक डराने,
औरंगजेब दा पुत्र जदो आउण वास्ते बहादुर शाह दा पुत्र सुनिया, ते सारे मदर देश पंजाब दे लोग डरन लग पे।
बड़े बड़े गिरहेर लुकाने,
बड़े बड़े पहाड़िये राजे अपने पहाड़ा में जाके छुप गए।
हम हो लोगान अधिक डरा,
कलगीधर जी महाराज कहंदे आ सानू भी लोका ने बड़ा डराया, महाराज औरंगजेब दा पुत्र आ रहा है।
काल कर्म को मर्म ना पायो,
महाराज जड़ा काल है ओदा मर्म भेद किसी ने पौना नहीं किता, पता नहीं की भाणा बरत जाएगा।
किता के लोक ताज संग सिधारे,
गुरु गोविंद सिंह जी महाराज कहंदे ने कई लोग डर दे भज गए साडे कोलों भी।
जाए बसे गिरवार जाए पारे,
जिते बड़े बड़े उच्चे उच्चे पहाड़ उथे जा लुक बैठे।
चेत मुझे आन को अधिक डराना,
बहुतिया ने साडे चित दे विच भय पैदा कर दिता।
तिने उबारन अपना जाना,
उन्हां ने अपना बचाओ करन वास्ते उन्हां ने अपना जतन सा सोच लिया, पहाड़ा भी जा लुके।
तब औरंगजेब मांझे रसाए,
औरंगजेब दिया फौजा बहुत मर गया जिस करके गुस्से विच आया।
एक अह दिया इहां पठाए,
एक अह दिया आनंदपुर विच भेजना कीता। गुरु गोविंद सिंह कह रहे हन,
हम ते भाज बेमुख जे गए,
साथों जेड़े बेमुख होके भज के डर दे मारे चले गए सीगे।
इनके तहां गिरावत पए,
औरंगजेब दिया फौजा उन्हां दे डराकले फौजा दे घर नूं गिराता, लुट मार कर दिता।
जे अपने गुर ते मुख फिर है,
यही हालत होंदी है प्यारियो। साहेब संकट वै सेवक भजै, चिरंकाल ना जीवै दो कुल लजै। जेड़ा बिपता वेले अपने गुरु नू अपने मुरीद नू छड़ जांदा है ना, अंत दे विच ओदी एह जी दुर्दशा हुंदी है। गुरु गोविंद सिंह जी महाराज कहंदे हन के जेड़े सूरमे डर दे मारे मौत तो सानू छड़ के भज गए सन, आखर उन्हां नू औरंगजेब ने फौजा भेज के उन्हां दा घरवार लुटवा दिता मरवा दिता।
इहा उहा तिनके ग्रह ग्रह,
भाई जेड़े गुरु नू छड़ के बेमुख हो के मरदे आ, लोग परलोक दे विच उन्हां दा बिगाड़ हो जांदा है।
इहां उपहास ना सुरपुर बासा,
एथे लोकी हासी करदे आ, देखो कह जे लोग कायर बुजदिल गुरु दा साथ छड़ गए और परलोक दे विच उन्हां नू बासा नहीं मिलदा।
सब बातन ते रहा निराशा,
हर गल्ला तो लोग निराशे रहिंदे हन।
दुख भोग तिनको रहा लागी,
उन्हां नू जेड़े गुरु तो बेमुख होंदे ने ना, उन्हां नू दुख ते भुख लगी रहिंदी है। गुरु अमरदास साहिब जी बचन करदे हन, प्यार नाल सत्कार नाल इस बचन नू सुनना। गुरु अमरदास साहिब जी कहंदे आ, जे को गुरते बेमुख होवै मिण सतगुर मुक्त ना पावै, पावै मुक्त ना होर थै कोई पुछो वेखिया जाए। अनेक जूनी भरम आवै मिण सतगुर मुक्त ना पाए, फिर मुक्त पाए लाख चरणी सतगुर शब्द सुनाए। कह नानक विचार देखो हो, विचार के देख लो भाई, बिन सतगुर मुक्त ना पाए। गुरु सवारे हो गुरु प्यारे हो, इस वास्ते किन्नी भी विपता आए तकलीफ आए गुरु दा डर नहीं छड़ना चाहिदा। गुरु गोविंद सिंह जी महाराज कहंदे आ, जेड़े आनंदपुर साहिब दे सानू छड़ के भज गए आ, आई प्यारे हो उना दी बड़ी दुर्दशा होई, एथे भी उना दा मुंह काला, पर लोग दे विच उन्हां नूं टिकाणा नहीं मिलिया, दुख ते भुख उन्हां नूं सतांदी रही है।
संत सेव ते जो है त्यागी,
जो भाई संता महात्मा दी सेवा तो रहत है, कदे साधु संतां दी सेवा नहीं करदा।
जगत बेखा कोई काम ना सरही,
ऐसे लोकां दा जगत विच कोई काम नहीं सरदा। अजकल रिवाज बड़ा चल पिया है, लोग संतां नूं निंदिया करदे है, लोग संतां नूं बुरा कहिंदे है, लोग संतां दा अपमान करदे है, पर गुरु गोविंद सिंह जी महाराज अपने बाणी दे विच कह रहे है, जेड़ा संत महात्मा साधु सत्संगत रहत है ओ लोक परलोक दे विच ओदा मुंह काला हुंदा है। इस करके प्यारियो सत्संग करिया करो, संता महात्मा तो डरिया करो, गुरु पीरां तो डरिया करो, वरना प्यारियो लोक परलोक दे विच मुंह काला हो जूगा। या गुरु गोबिंद सिंह जी कहंदे हन,
अंत है कुंड नरक की परही,
अंत दे समय नरक दे कुंड विच ओ आदमी जाके पैंदा जेड़ा गुरु दी निंदिया करदा है।
जिनको ਸਦਾ ਜਗਤ ਉਪਹਾਸਾ।
ਉਹਨਾਂ ਲੋਕਾਂ ਨੂੰ ਜਗਤ ਦੇ ਵਿੱਚ ਅਪਮਾਨ ਹੀ ਸਹਿਣਾ ਪੈਂਦਾ ਹੈ।
ਅੰਤ ਕੁੰਡ ਨਰਕ ਕੀ ਵਾਸਾ,
ਆਖਰ ਅੰਤ ਨੂੰ ਨਰਕਾਂ ਵਿੱਚ ਉਹਨਾਂ ਨੂੰ ਵਾਸਾ ਮਿਲਦਾ ਹੈ।
ਗੁਰ ਭਗਤ ਜੇ ਬੇਮੁਖ ਸਿਧਾਰੇ,
ਜਿਹੜੇ ਗੁਰੂ ਦੇ ਪੈਰਾਂ ਤੋਂ ਬੇਮੁਖ ਹੋ ਕਰਕੇ ਚਲੇ ਗਏ,
ਉਹਾ ਤਿਨਕੇ ਮੁਖ ਕਾਰੇ,
ਇੱਥੇ ਇਸ ਲੋਕ ਦੇ ਵਿੱਚ ਉਹਾਂ ਪਰਲੋਕ ਦੇ ਵਿੱਚ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ।
ਪੁੱਤਰ ਪਾਉਤਰ ਤਿਨਕੇ ਨਹੀਂ ਫਰਾ,
ਔਰ ਉਹਨਾਂ ਦੇ ਗਾਹਾਂ ਔਲਾਦ ਫਲਦੇ ਨਹੀਂ, ਚੰਗੇ ਨਹੀਂ ਨਿਕਲਦੇ, ਬੜੇ ਮਾੜੇ ਹੁੰਦੇ ਹਨ। ਇਸ ਕਰਕੇ ਭਾਈ ਗੁਰੂ ਦੇ ਸਵਾਰਿਓ, ਜੇ ਕੁਲਾਂ ਵਧਾਉਣੀਆਂ ਨੇ, ਕੁਲਾਂ ਦੇ ਬੇਲ ਨੂੰ ਵਧਾਉਣਾ ਹੈ ਤੇ ਗੁਰੂ ਦੇ ਲੜ ਲੱਗੋ।
ਦੁੱਖ ਦਾ ਮਾਤ ਪਿਤਾ ਕਉ ਮਰਾ,
ਔਰ ਜਿਹੜਾ ਗੁਰੂ ਤੋਂ ਬੇਮੁਖ ਹੁੰਦਾ ਮਾਤਾ ਪਿਤਾ ਨੂੰ ਦੁੱਖ ਦੇ ਕੇ ਅੰਤ ਨੂੰ ਮਰਦਾ ਹੈ।
ਗੁਰਾ ਦੁਖੀ ਸਾਗ ਕੀ ਮਿਰਤ ਪਾਵਾ,
ਔਰ ਜਿਹੜਾ ਗੁਰੂ ਦਾ ਦੋਸ਼ੀ ਹੈ ਉਹ ਆਖਰ ਸਾਧ ਸੰਗਤ ਜੀ ਅੰਤ ਦੇ ਵਿੱਚ ਇਹ ਜੀ ਮੌਤ ਭੈੜੀ ਪਾਉਂਦਾ ਹੈ।
ਨਰਕ ਕੁੰਡ ਡਾਰੇ ਪਛਤਾਵਾ,
ਓ ਧਰਮ ਰਾਜਾ ਉਹਨੂੰ ਨਰਕਾਂ ਦੇ ਕੁੰਡ ਵਿੱਚ ਪਾਉਂਦਾ ਹੈ। ਜਦੋਂ ਬੰਦਾ ਨਰਕਾਂ ਵਿੱਚ ਜਾ ਕੇ ਪੈ ਜਾਂਦਾ ਤੇ ਪਛਤਾਉਂਦਾ ਹੈ।
ਬਾਬੇ ਕੇ ਬਾਬਰ ਕੇ ਦੋ ਊ,
ਬਾਬੇ ਗੁਰੂ ਨਾਨਕ ਦੇਵ ਜੀ ਦੇ ਤੇ ਬਾਬਰ ਕੇ ਬਾਦਸ਼ਾਹ ਦੇ,
ਆਪ ਕਰੇ ਪਰਮੇਸ਼ਰ ਸੋ,
ਇਹ ਪਰਮੇਸ਼ਰ ਨੇ ਆਪ ਕੀਤੇ ਹਨ। ਗੁਰੂ ਨਾਨਕ ਦੇਵ ਜੀ ਬਾਬੇ ਨੂੰ ਤੇ ਬਾਬਰ ਬਾਦਸ਼ਾਹ ਨੂੰ, ਹਕੂਮਤ ਦੇ ਮਾਲਕ ਨੂੰ,
ਦਿਨ ਸ਼ਾਹ ਇਨਕੋ ਪਹਿਚਾਨੋ,
ਜਿਹੜੇ ਬਾਬਰ ਕੇ ਹਨ ਇਹਨਾਂ ਨੂੰ ਇਸ ਲੋਕ ਦੇ ਪਾਤਸ਼ਾਹ ਜਾਣੋ।
ਦੁਨੀ ਪਾਤ ਉਨਕਾ ਅਨਮਾਨੋ,
ਔਰ ਦੁਨੀ ਪਰਲੋਕ ਦੇ ਬਾਦਸ਼ਾਹ ਰਾਜੇ ਗੁਰੂ ਨੂੰ ਮਾਨੋ, ਗੁਰੂ ਨਾਨਕ ਦੇਵ ਜੀ ਨੂੰ,
ਜੋ ਬਾਬੇ ਕੇ ਦਾਮ ਨਾ ਦਹਾ।
ਸੋ ਪਿਆਰਿਓ, ਦੀਨ ਪਰਲੋਕ ਦੇ ਬਾਦਸ਼ਾਹ ਗੁਰੂ ਹਨ, ਦੁਨੀ ਇਸ ਲੋਕ ਦੇ ਬਾਦਸ਼ਾਹ ਬਾਬਰ ਹਨ, ਔਰ ਜਿਹੜੇ ਬਾਬੇ ਕੇ ਦਾਮ ਨੀ ਦਿੰਦੇ, ਭੇਟਾ ਨੀ ਦਿੰਦੇ,
ਦਿਨ ਤੇ ਗਏ ਬਾਬਰ ਕੇ ਲਹਾ,
ਉਹਨਾਂ ਤੋਂ ਵਧੋ ਵਧੀ ਬਾਬਰ ਕੇ ਫੜ ਕੇ ਕੁੱਟ ਕੇ ਲਿਜਾਂਦੇ ਹਨ।
ਦਾ ਤਿਨ ਕੋ ਬੜੀ ਸਜਾਏ,
ਔ ਬੜੇ ਪਿਆਰ ਨਾਲ ਨਹੀਂ, ਚੰਗੀ ਤਰ੍ਹਾਂ ਉਹਨਾਂ ਨੂੰ ਕੁੱਟਦੇ ਆ, ਡੰਡੇ ਦੇ ਨਾਲ, ਲੱਤਾਂ ਦੇ ਨਾਲ ਕੁੱਟ ਕੇ ਫਿਰ ਉਹਨਾਂ ਕੋਲੋਂ ਕਰ ਵਸੂਲੀ ਕਰਦੇ ਹਨ।
ਉਹਨ ਲਹਾ ਗ੍ਰਹਿ ਲੁੱਟ ਬਣਾਏ,
ਮਗਰੋਂ ਉਹਨਾਂ ਦੇ ਘਰ ਸਾਰਾ ਲੁੱਟ ਕੇ ਜ਼ਬਤ ਕਰ ਲੈਂਦੇ ਨੇ ਬਾਬਰ ਕੇ।
ਜਬ ਹੈ ਬੇਮੁਖ ਬਿਨਾ ਧਨ,
ਆ ਜਦੋਂ ਬੇਮੁਖ ਹੋ ਜਾਂਦੇ, ਨਿਰਧਨ ਹੋ ਜਾਂਦੇ ਹਨ,
ਤਬ ਚੜ੍ਹਾ ਸਿੱਖਣ ਕਹਿ ਮੰਗਣ,
ਫਿਰ ਜਾ ਕੇ ਸਿੱਖਾਂ ਦੇ ਘਰੇ ਮੰਗਦੇ ਹਨ।
ਜੇ ਜੇ ਸਿੱਖ ਤਿਨਾ ਧਨ ਦਹਾ,
ਐਸੇ ਜਿਹੜੇ ਗੁਰੂ ਤੋਂ ਬੇਮੁਖ ਜਿਹੜੇ ਹਨ ਨਾ ਲੋਗ, ਭਾਈ ਗੁਰਸਿੱਖੋ ਸੁਣ ਲੋ, ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ, ਇਸ ਗੱਲ ਨੂੰ ਆਪਣੇ ਪੱਲੇ ਬੰਨ ਲੋ। ਇਹ ਜਿਹੜੇ ਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦੇ ਗੋਲਕ ਵਿੱਚ ਪੈਸਾ ਵੀ ਨਹੀਂ ਚੜਾਉਂਦੇ, ਨਾ ਹੀ ਸਤਸੰਗ ਕਰਦੇ ਹੈ, ਨਾ ਹੀ ਲੰਗਰ ਚਲਾਉਂਦੇ ਹੈ, ਬਸ ਲੁੱਟੀ ਜਾਂਦੇ ਆ, ਲੋਕਾਂ ਨੂੰ ਲੁੱਟੀ ਜਾਂਦੇ ਆ। ਇਹ ਉਹਨਾਂ ਨੂੰ ਗੌਰਮੈਂਟ ਸਜ਼ਾ ਦਿੰਦੀ ਆ, ਗੌਰਮੈਂਟ ਕਾਲੇ ਧਨ ਦਾ ਛਾਪਾ ਪੈ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਜਦੋਂ ਕਾਲੇ ਧਨ ਦਾ ਛਾਪਾ ਪੈ ਜਾਂਦਾ ਹੈ ਨਾ, ਫਿਰ ਅਖਬਾਰਾਂ ਚ ਨਾਮ ਆਉਂਦਾ, ਫਲਾਣੇ ਦੇ ਘਰ ਕਾਲਾ ਧਨ ਇੰਨਾ ਮਿਲਿਆ, ਫਿਰ ਉਹ ਦੁਖੀ ਹੋ ਕਰਕੇ ਸਿੱਖਾਂ ਤੇ ਗੁਰੂਆਂ ਦੇ ਕੋਲ ਜਾ ਕੇ ਅਰਦਾਸਾਂ ਕਰਦੇ ਆ, ਪਾਤਸ਼ਾਹ ਸਾਰੀਆਂ ਗੁਨਾਹ ਬਖਸ਼ ਲੋ, ਫਿਰ ਉਹ ਨੀ ਬਖਸ਼ੇ ਜਾਂਦੇ, ਉਹ ਤੇ ਨਰਕ ਕੁੰਡ ਵਿੱਚ ਜਾ ਕੇ ਸਿੱਧੇ ਪੈਣਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਕਹਿੰਦੇ ਆ, ਜਿਹੜੇ ਬਾਬਰ ਕੇ ਦਾਮ ਨਹੀਂ ਦੇਣਗੇ, ਜਿਹੜੇ ਬਾਬੇ ਦੇ ਆ ਕੇ ਭੇਟਾ ਨਹੀਂ ਚੜਾਉਣਗੇ, ਉਹ ਬਾਬਰ ਕੇ ਜਬਰਦਸਤੀ ਲੈ ਲੈਣਗੇ।
ਲੁੱਟ ਮਲੇਸ਼ ਤੈਨੂੰ ਕੌਲਾ ਹੈ,
ਮਲੇਸ਼ ਉਹਨਾਂ ਨੂੰ ਲੁੱਟ ਲੈਣਗੇ।
ਜਬ ਹੋਏ ਹੈ ਤਿੰਨ ਦਰਬ ਬਿਨਾਸਾ,
ਆ ਜਦੋਂ ਉਹਦਾ ਉਹਨਾਂ ਦਾ ਧਨ ਸਾਰਾ ਖਤਮ ਹੋ ਜੂਗਾ,
ਤਬ ਧਰ ਹੈ ਨਿਜ ਗੁਰ ਕੀ ਆਸਾ,
ਫੇਰ ਗੁਰੂ ਦੀ ਆਸਾ ਫੜਨਗੇ। ਸਤਿਗੁਰੂ ਦੇ ਪਿਆਰਿਓ, ਜਿਹੜਾ ਹੈ ਨਾ ਬੰਦਾ ਮਾਇਆ ਧਾਰੀ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਉਹ ਬੰਦਾ ਸਮਝਦਾ ਨਹੀਂ ਪਰ ਜਦੋਂ ਗੌਰਮੈਂਟ ਛਾਪਾ ਮਾਰਦੀ ਹੈ ਨਾ ਤੇ ਦੁਖੀ ਹੋਇਆ ਬੰਦਾ ਫਿਰ ਗੁਰੂ ਘਰ ਵਿੱਚ ਆ ਕੇ ਨੱਕ ਰਗੜਦਾ, ਬਾਬਾ ਬਖਸ਼ ਲੈ, ਗੁਰੂ ਮੈਨੂੰ ਬਖਸ਼ ਲੈ, ਮੈਂ ਬੜਾ ਪਾਪੀ ਆ। ਮਹਾਰਾਜ ਜੀ ਕਹਿੰਦੇ ਆ ਦੱਸੋ ਜਦੋਂ ਇਹਦੇ ਕੋਲ ਮਾਇਆ ਸੀ ਉਦੋਂ ਤਾਂ ਇਹ ਗੁਰੂ ਦੀ ਕੋਈ ਗੱਲ ਨਾ ਮੰਨੀ, ਔਰ ਜਦੋਂ ਮਾਇਆ ਚਲੀ ਗਈ ਤਾਂ ਬਾਬੇ ਦੇ ਦਲ ਤੇ ਆ ਕੇ ਜੋੜੇ ਦੀ ਸੇਵਾ ਕਰਨ ਲੱਗ ਪਿਆ। ਬਾਬਾ ਹੁਣ ਜੋੜਿਆਂ ਚ ਸਭ ਕੁਝ ਹੈ, ਇੱਥੇ ਹੀ ਸਭ ਕੁਝ ਹੈ। ਸਤਿਗੁਰੂ ਜੀ ਕਹਿੰਦੇ ਆ ਰਾਜਨੀਤਿਕ ਦੀ ਗੱਲ ਕਹਿੰਦੇ ਆ, ਧਰਮ ਨੀਤਿਕ ਦੀ ਗੱਲ ਕਹਿੰਦੇ ਆ, ਜਿਹੜੀ ਸੱਚਾਈ ਹੈ ਉਹ ਗੱਲ ਕਹਿੰਦੇ ਆ ਕਿ ਜਿਹੜੇ ਪਿਆਰ ਦੇ ਨਾਲ ਗੁਰੂ ਪੀਰਾਂ ਦੇ ਅੱਗੇ ਨਹੀਂ ਝੁਕਣਗੇ, ਜਿਹੜੇ ਗੁਰੂ ਦੇ ਗੋਲਕ ਵਿੱਚ ਗੁਰੂ ਦੇ ਲੰਗਰ ਵਿੱਚ ਆ ਕੇ ਤਿਲ ਫੁੱਲ ਨਹੀਂ ਦੇਣਗੇ, ਛਾਪਾ ਪੈ ਜੂਗਾ, ਮੂੰਹ ਕਾਲਾ ਹੋ ਜੂਗਾ।
ਜਬ ਤੇ ਗੁਰ ਦਰਸ਼ਨ ਕੋ ਆਹਾ,
ਔਰ ਜਦੋਂ ਗੁਰੂ ਦੇ ਦਰਸ਼ਨਾਂ ਲਈ ਆਉਣਗੇ,
ਜਬ ਤਿਨ ਕੋ ਗੁਰ ਮੁਖ ਨਾ ਲਗਾ ਹੈ,
ਉਦੋਂ ਫਿਰ ਗੁਰੂ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਪਾਤਸ਼ਾਹ ਸਵਾਮੀ ਕਲਗੀਧਰ ਮਹਾਰਾਜ ਜੀ ਗੱਲ ਕਹਿੰਦੇ ਆ, ਜਦੋਂ ਵਿਚਾਰੇ ਨਿਰਾਸ਼ੇ ਹੋ ਕਰਕੇ ਆਪਦੀ ਭੁੱਲ ਬਖਸ਼ਾਉਣ ਵਾਸਤੇ ਆਉਣਗੇ, ਪਹਿਲਾਂ ਤਾਂ ਬਥੇਰਾ ਸਮਝਾਇਆ ਗਿਆ ਕਿ ਭਾਈ ਗੁਰਸਿੱਖ ਏਦਾਂ ਨਹੀਂ, ਭਾਈ ਏਦਾਂ ਕਰਨਾ ਹੈ, ਫਿਰ ਮਗਰੋਂ ਆ ਕਰਕੇ ਗੁਰੂ ਦੇ ਨੱਕ ਰਗੜਨਗੇ ਨਾ ਤੇ ਗੁਰੂ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ।
ਵਿਦਾ ਬਿਨਾ ਜਹਾਂ ਤਬ ਤਹਾਂ,
ਔਰ ਗੁਰੂ ਤੋਂ ਵਿਦਾਇਗੀ ਲੈ ਤੋਂ ਬਿਨਾ ਇਹ ਘਰ ਪਰਲੋਕ ਦੇ ਵਿੱਚ ਜਾਣਗੇ।
ਸਰਹ ਕੋਈ ਨਾ ਤਿਨ ਕੋ ਕੰਮ,
ਉਹਨਾਂ ਦਾ ਲੋਕ ਪਰਲੋਕ ਦੇ ਵਿੱਚ ਕੋਈ ਕੰਮ ਨਹੀਂ, ਭਾਈ ਸਰੂਗਾ ਪੂਰਾ ਹੋਵੇਗਾ।
ਗੁਰ ਦਰ ਢੋਈ ਨਾ ਪ੍ਰਭ ਪੁਰਵਾਸਾ,
ਨਾ ਇੱਥੇ ਗੁਰੂ ਦੇ ਘਰ ਵਿੱਚ ਉਹਨਾਂ ਨੂੰ ਢੋਈ ਮਿਲੂਗੀ, ਨਾ ਪਰਲੋਕ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਕੋਈ ਥਾਂ ਟਿਕਾਣਾ ਮਿਲੇਗਾ।
ਦੋਹਾਂ ਠੌਰ ਤੇ ਰਹੇ ਨਿਰਾਸਾ,
ਕਿਉਂ ਲੋਕ ਪਰਲੋਕ ਦੇ ਵਿੱਚ ਉਹ ਲੋਕ ਨਿਰਾਸੇ ਰਹਿਣਗੇ।
ਜੇ ਜੇ ਗੁਰ ਚਰਨਾਂ ਰਾਤ ਹੋਆ ਹੈ,
ਜਿਹੜੇ ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੇ ਪ੍ਰੇਮੀ ਹੋਣਗੇ,
ਇਨਕੋ ਕਸ਼ਟ ਨਾ ਦੇਖਣ ਪਾਹਾ,
ਉਹਨਾਂ ਦਾ ਕਸ਼ਟ ਗੁਰੂ ਕਦੇ ਦੇਖੂਗਾ ਨਹੀਂ, ਦੂਰ ਕਰੂ ਗਾ ਭਾਈ।
ਰਿਧ ਸਿਧ ਤਿਨ ਕੇ ਗ੍ਰਹਿ ਮਾਹੀ,
ਉਹਨਾਂ ਦੇ ਘਰ ਗੁਰਸਿੱਖਾਂ ਦੇ ਘਰ ਜਿਹੜੇ ਗੁਰੂ ਦੇ ਚਰਨੀ ਲੱਗੇ ਰਹਿੰਦੇ ਹਨ, ਜੇ ਕੋ ਗੁਰ ਸੇਤੀ ਸਨਮੁਖ ਹੋਵੇ ਤਾਂ ਸਨਮੁਖ, ਮਹਾਰਾਜ ਜੀ ਨੇ ਕਿਹਾ ਨਾ ਜੇ ਕੋ ਸਿੱਖ, ਜਿਹੜਾ ਕੋਈ ਸਿੱਖ ਗੁਰੂ ਦਾ ਸਨਮੁਖੀਆ ਹੋਵੇਗਾ ਉਹਨੂੰ ਲੋਕ ਤੇ ਪਰਲੋਕ ਦੇ ਵਿੱਚ ਸੁੱਖ ਅਥਾ ਮਿਲਣਗੇ, ਔਰ ਜਿਹੜਾ ਗੁਰੂ ਤੋਂ ਬੇਮੁਖ ਹੋਵੇਗਾ ਉਹਨੂੰ ਲੋਕ ਪਰਲੋਕ ਦੇ ਵਿੱਚ ਥਾਂ ਟਿਕਾਣਾ ਨਹੀਂ ਜੇ ਮਿਲਣਾ। ਇਸ ਕਰਕੇ ਭਾਈ ਪਿਆਰਿਓ ਬੇਨਤੀ ਹੈ ਕਿ ਗੁਰੂ ਦਾ ਦਰ ਨਾ ਛੱਡਿਓ। ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਸਤਿਗੁਰੂ ਕਲਗੀਧਰ ਮਹਾਰਾਜ ਜੀ ਫਰਮਾਉਂਦੇ ਹਨ,
ਰਿਧ ਸਿਧ ਤਿਨ ਕੇ ਗ੍ਰਹਿ ਮਾਹੀ,
ਨਾਮ ਜਪਣ ਵਾਲੇ ਗੁਰੂ ਦੀ ਓਟ ਲੈਣ ਵਾਲੇ ਉਹਨਾਂ ਦੇ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ, ਨੌ ਨਿੱਧੀਆਂ 18 ਸਿੱਧੀਆਂ ਲਵਾਲਾ ਭਰੀਆਂ ਹੁੰਦੀਆਂ ਹਨ।
ਪਾਪ ਤਾਪ ਛੁਆ ਸਕਾ ਨਾ ਛਾਹੀ,
ਉਹਨਾਂ ਦੇ ਸਰੀਰ ਨੂੰ ਪਾਪ ਤਾਪ ਬੁਖਾਰ ਛੋ ਵੀ ਨਹੀਂ ਸਕਦੇ।
ਮਲੇਸ਼ ਛੁਆ ਨਹੀਂ ਛਾਹਾ,
ਔਰ ਜਿਹੜੇ ਮਲੇਸ਼ ਨੇ ਉਹਨਾਂ ਦੀ ਪਰਛਾਂ ਵੀ ਨਹੀਂ ਲੈ ਸਕਦੇ।
ਅਸ਼ਟ ਸਿੱਧ ਹੋਆ ਹੈ ਘਰ ਮਹਾ,
ਘਰ ਦੇ ਵਿੱਚ 8 ਸਿੱਧੀਆਂ
ਹਾਸ ਕਰਤ ਜੋ ਉਦਮ ਉਠਾ ਹੈ,
ਕਿਉਂ ਜਿਹੜਾ ਭਾਈ ਹਾਸ ਕਰਦਿਆਂ ਉਦਮ ਕਰੂਗਾ।
ਨਵੋ ਨਿਧ ਤਿਨ ਕੇ ਘਰ ਆਹਾ,
ਕਿਉਂ ਭਾਈ ਗੁਰਪਿਆਰਿਓ ਬੜੇ ਪਿਆਰ ਖੁਸ਼ੀ ਦੇ ਨਾਲ ਉਦਮ ਕਰਕੇ ਗੁਰੂ ਦੇ ਚਰਨੀ ਲੱਗੂਗਾ, ਉਹਦੇ ਘਰ 18 ਸਿੱਧੀਆਂ 9 ਨਿਧੀਆਂ ਆ ਜਾਣਗੀਆਂ।
ਮਿਰਜਾ ਬੇਗ ਹੋ ਤੋ ਤੇਹ ਨਾਮੰ,
ਮਿਰਜਾ ਬੇਗ ਨਾਮ ਦਾ ਇੱਕ ਹੈਗਾ ਸੀ ਸ਼ਖਸ,
ਜਿਨਾ ਟਾਹੇ ਬਿਮੁਖਾਨ ਕੇ ਤਾਮੰ,
ਜਿਸਨੇ ਗੁਰੂ ਤੋਂ ਬੇਮੁਖ ਹੋਏ ਸਿਪਾਹੀਆਂ ਦੇ ਘਰ ਢਾਹਿਆ ਸੀਗਾ।
ਸਭ ਸਨਮੁਖ ਗੁਰ ਆਪ ਬਚਾਏ,
ਔਰ ਜਿਹੜੇ ਗੁਰੂ ਦੇ ਸਨਮੁਖ ਸਨ ਉਹਨਾਂ ਨੂੰ ਗੁਰੂ ਨੇ ਹੱਥ ਦੇ ਕੇ ਬਚਾ ਲਿਆ।
ਤਿਨਕੇ ਬਾਰ ਨਾ ਬਾਂਕਨ ਪਾਏ,
ਉਹਨਾਂ ਦੇ ਬਾਲ ਬਾਂਕੇ ਨਹੀਂ ਹੋਏ, ਉਹਨਾਂ ਦਾ ਬਾਲ ਕੋਈ ਬਾਂਕਾ ਨਹੀਂ ਕਰ ਸਕਿਆ।
ਉਤ ਔਰੰਗਜ਼ੇਬ ਅਧਿਕ ਰਸਾਇਓ,
ਉਹਦਾ ਔਰੰਗਜ਼ੇਬ ਆਪਣੇ ਮਨ ਵਿੱਚ ਬਹੁਤ ਗੁੱਸੇ ਵਿੱਚ ਆਇਆ।
ਚਾਰ ਅਹਿਦੀਆਂ ਔਰ ਪਠਾਇਓ,
ਉਹ ਚਾਰ ਅਹਿਦੀਏ ਹੋਰ ਭੇਜ ਦਿੱਤੇ।
ਜੇ ਬੇਮੁਖ ਤਾਂ ਤੇ ਬਚ ਆਏ,
ਜਿਹੜੇ ਬੇਮੁਖ ਬਚ ਕੇ ਆ ਗਏ ਸਨ।
ਤਿਨਕੇ ਗ੍ਰਹਿ ਪੁਨ ਇਨਾ ਗਿਰਾਏ,
ਉਹਨਾਂ ਦੇ ਘਰ ਨੂੰ ਇਹਨਾਂ ਨੇ ਚਾਰ ਅਹਿਦੀਆਂ ਨੇ ਗਿਰਾਏ।
ਜੇ ਤਾਜ ਭਜੇ ਹੁਤੇ ਗੁਰ ਆਨਾ,
ਜਿਹੜੇ ਭਾਈ ਗੁਰੂ ਨੂੰ ਛੱਡ ਕਰਕੇ ਹੋਰ ਥਾਂ ਭੱਜੇ ਸਨ,
ਤੇਨਾ ਪੁਨ ਗੁਰੂ ਅਹਿਦੀਆ ਹੈ ਜਾਨਾ।
ਉਹਨਾਂ ਨੂੰ ਉਹਨਾਂ ਨੇ ਆਪਣੇ ਅਹਿਦੀਆਂ ਨੂੰ ਹੀ ਗੁਰੂ ਮੰਨ ਲਿਆ ਹੈ।
ਮੂਤਰ ਡਾਰ ਤਿੰਨ ਸੀਸ ਮੁੰਡਾਏ,
ਉਹਨਾਂ ਅਹਿਦੀਆਂ ਨੇ ਉਹਨਾਂ ਬੇਮੁਖ ਗੁਰਾਂ ਤੋਂ ਜਿਹੜੇ ਭੱਜੇ ਸਨ ਨਾ ਫੌਜੀ, ਉਹਨਾਂ ਦੇ ਸਿਰ ਤੇ ਉਹਨਾਂ ਬੈਰੀਆਂ ਨੇ ਮੂਤਰ ਡਾਲ ਡਾਲ ਕੇ
ਪਾਹੁਰ ਜਾਨ ਗ੍ਰਹਿ ਹੇ ਲੈ ਆਏ,
ਔਰ ਉਹਨਾਂ ਨੂੰ ਪਾਹੁਣ ਜਾਣ ਕੇ ਘਰ ਵਿਚ ਲੈ ਆਏ।
ਜੇ ਜੇ ਭਾਜ ਹੁਤੇ ਬਿਨ ਆਇਸ,
ਜਿਹੜੇ ਬਿਨਾ ਆਗਿਆ ਤੋਂ ਭੱਜੇ ਹੋਏ ਸਨ,
ਕਹੋ ਅਹਿਦੀਆ ਹੈ ਕਿਨਾ ਬਿਤਾਇਸ,
ਦੱਸ ਉਹਨਾਂ ਨੂੰ ਅਹਿਦੀਆ ਨੂੰ ਕਿਨਾਂ ਨੇ ਜਾ ਕੇ ਦੱਸਿਆ।
ਮੁੰਡ ਮੁੰਡ ਕਰ ਸ਼ਹਿਰ ਫਿਰਾਏ,
ਉਹਨਾਂ ਨੂੰ ਸਿਰ ਦੇ ਬਾਲ ਮੁੰਨ ਦਿੱਤੇ ਔਰ ਸਾਰੇ ਨਗਰ ਦੇ ਵਿੱਚ ਢੋਰਾ ਪਿਟਵਾ ਕੇ ਫਿਰਾਉਣਾ ਕੀਤਾ।
ਕਰ ਪੇਟ ਜਨ ਲੈਨ ਸਿਧਾਏ,
ਮਾਨੋ ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਕੋਲੋਂ ਮਾਮਲਾ ਕਰ ਵਸੂਲੀ ਕਰਨ ਵਾਸਤੇ ਭੇਜਿਆ ਸੀਗਾ।
ਪਾਛਾ ਲਾਗ ਲਰਕਵਾ ਚਲੇ,
ਉਹਨਾਂ ਦੇ ਮਗਰੋਂ ਲਰਕਵਾ ਬਹੁਤ ਸਾਰੇ ਪਿੰਡਾਂ ਦੇ ਗਲੀਆਂ ਦੇ ਬੱਚੇ ਪਿੱਛੇ ਪਿੱਛੇ ਭੱਜ ਚੱਲੇ ਤਮਾਸ਼ਾ ਵੇਖਣ ਲਈ।
ਜਾਨਕ ਸਿੱਖ ਸਖਾ ਹੈ ਭਲੇ,
ਮਾਨੋ ਜਿਹੜੇ ਬੇਮੁਖ ਹੋਏ ਗੁਰੂ ਤੋਂ ਉਹਨਾਂ ਦਾ ਬੁਰਾ ਹਾਲ ਜਲੂਸ ਕੱਢਿਆ ਹੋਇਆ ਹੈ ਔਰ ਉਹਨਾਂ ਦੇ ਮਗਰ ਗਲੀਆਂ ਦੇ ਬੱਚੇ ਭੱਜ ਰਹੇ ਹਨ।
ਛਿਕੇ ਤੋਬਰਾ ਬਦਨ ਚੜਾਏ,
ਔਰ ਇਸ ਤਰ੍ਹਾਂ ਟੁਕੜੇ ਕੱਢ ਕੱਢ ਕੇ ਤੇ ਜੁੱਤੀਆਂ ਦੇ ਜਿਹੜੇ ਪਏ ਹੋਏ ਨਾ ਉਹਨਾਂ ਨੂੰ ਮਾਲਾ ਬਣਾ ਕਰਕੇ ਗਲ ਚ ਪਾਇਆ ਹੋਇਆ ਹੈ।
ਜਨ ਗ੍ਰਹਿ ਖਾਨ ਮਲੀਦਾ ਆਏ,
ਮਾਨੋ ਬੜੇ ਮਲੀਨ ਹੋ ਕਰਕੇ ਵਿਚਾਰੇ ਜੰਗ ਹਾਰ ਕੇ ਆਏ ਹਨ।
ਮਸਤਕ ਸੁਭੇ ਪਨਹੀਆ ਨਕਾਏ,
ਉਹਨਾਂ ਬੇਮੁਖਾਂ ਦੇ ਸਿਰ ਤੇ ਜੁੱਤੀਆਂ ਦੀ ਮਾਰ ਪਈ ਹੋਈ ਹੈ, ਇਸ ਤਰ੍ਹਾਂ ਸੁਭਾਇਮਾਨ ਹੋ ਰਿਹਾ ਉਹ ਸੀਨ।
ਜਨ ਕਰ ਟੀਕਾ ਦਏ ਬਣਾਏ,
ਮਾਨੋ ਕਿਸੇ ਨੇ ਇਹਨਾਂ ਦੇ ਸਿਰ ਤੇ ਟੀਕਾ ਲਾਇਆ ਹੋਇਆ ਹੈ।
ਸੀਸ ਇੱਟ ਕੇ ਕਹਾਏ ਕਰੇ ਹੀ,
ਔਰ ਇਹਨਾਂ ਦੇ ਸਿਰ ਤੇ ਬੜੇ ਭਾਰੀ ਇੱਟਾਂ ਤੇ ਪੱਥਰਾਂ ਦਾ ਜ਼ਖਮ ਕੀਤਾ ਹੋਇਆ ਹੈ।
ਜਨ ਤੇਨਾ ਪੇਟ ਪੁਰਾਤਨ ਦੇਹੀ,
ਮਾਨੋ ਇਹਨਾਂ ਨੂੰ ਪੁਰਾਤਨ ਪੁਰਾਣਾ ਹਿਸਾਬ ਕਿਤਾਬ ਭੇਟ ਕੀਤਾ ਗਿਆ।
ਦੋਹਰਾ ਕਮਹੂ ਰਣ ਜੂਝਿਓ ਨਹੀਂ,
ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਧਾਰਮਿਕ ਯੁੱਧ ਨਹੀਂ ਕੀਤਾ।
ਕਛ ਦਾ ਜਸ ਨਹਲੀਨ,
ਨਾ ਹੀ ਕੋਈ ਦਾਨ ਪੁੰਨ ਕੀਤਾ, ਨਾ ਹੀ ਜਸ ਖੱਟਿਆ ਇਸ ਸੰਸਾਰ ਵਿੱਚ।
ਗਾਵ ਬਸਤ ਜਾਣੋ ਨਹੀਂ,
ਪਤਾ ਹੀ ਨਹੀਂ ਕਿ ਕਿਹੜੇ ਨਗਰ ਵਿੱਚ ਰਹਿੰਦੇ ਹਨ।
ਜਮ ਸੋ ਕਿਨ ਕਹਿ ਦੀਨ,
ਪਤਾ ਨਹੀਂ। ਗੁਰੂ ਜੀ ਕਹਿੰਦੇ ਆ ਕਿ ਜਿਨ੍ਹਾਂ ਨੇ ਕਦੇ ਜੰਗ ਨਹੀਂ ਲੜਿਆ, ਜਿਨ੍ਹਾਂ ਨੇ ਕਦੇ ਦਾਨ ਨਹੀਂ ਕੀਤਾ, ਜਿਨ੍ਹਾਂ ਨੇ ਕਦੇ ਜਸ ਨਹੀਂ ਖੱਟਿਆ, ਪਤਾ ਨਹੀਂ ਉਹ ਲੋਕ ਕਿੱਥੇ ਰਹਿੰਦੇ ਹਨ। ਪਰ ਉਹ ਜਿਹੜਾ ਜਮ ਹੈ ਉਹਨੂੰ ਕਿਹਨੇ ਖਬਰ ਦਿੱਤੀ ਕਿ ਉਹਨਾਂ ਨੂੰ ਜਾ ਕੇ ਫੜ ਲੈਂਦਾ ਹੈ।
ਚਾਪਈ ਇਹ ਬੇਧ ਤਿਨੋ ਪਇਓ ਉਪਹਾਸਾ,
ਇਸ ਤਰ੍ਹਾਂ ਗੁਰੂ ਤੋਂ ਬੇਮੁਖ ਜਿਹੜੇ ਫੌਜੀ ਭੱਜ ਗਏ ਸੀ ਉਹਨਾਂ ਦਾ ਉਪਹਾਸ ਹੋਇਆ।
ਸਭ ਸੰਤਨ ਮੇਲਾ ਲਖਿਓ ਤਮਾਸਾ,
ਸਾਰੇ ਸੰਤਾਂ ਨੇ ਦੇਖਿਆ ਤਮਾਸਾ ਇਹਜਾ।
ਸੰਤਨ ਕਸ਼ਟ ਨਾ ਦੇਖਣ ਪਾਇਓ,
ਪਰਮਾਤਮਾ ਤੇ ਗੁਰੂ ਸੰਤਾਂ ਦਾ ਕਸ਼ਟ ਨਹੀਂ ਦੇਖ ਸਕਦੇ।
ਆਪ ਹਾਥ ਦਾ ਨਾਥ ਬਚਾਇਓ,
ਉਹ ਨਾਥ ਸਵਾਮੀ ਅਕਾਲ ਪੁਰਖ ਆਪਣੇ ਸੰਤਾਂ ਭਗਤਾਂ ਨੂੰ ਹੱਥ ਦੇ ਕੇ ਬਚਾਉਂਦੇ ਹਨ।
ਚਾਰਨੀ ਦੋਹਰਾ ਜਿਸ ਨੂੰ ਸਾਜਨ ਰਾਖਸੀ,
ਜਿਸ ਨੂੰ ਪਰਮਾਤਮਾ ਸੱਜਣ ਵਾਹਿਗੁਰੂ ਰੱਖਦੇ ਨੇ।
ਦੁਸ਼ਮਣ ਕਵਨ ਵਿਚਾਰ,
ਦੁਸ਼ਮਣ ਵਿਚਾਰਾ ਕੀ ਹੈ ਕਿ ਉਹਦੇ ਤੇ ਵਾਰ ਕਰ ਸਕੇ।
ਨਾ ਸਕਾ ਤੇ ਛਾਏ ਕਾਉ,
ਉਹ ਪਰਮਾਤਮਾ ਦੇ ਰਕਸ਼ਾ ਕਰਨ ਵਾਲੇ ਰਕਸ਼ਕ ਨੂੰ ਕੋਈ ਛੋ ਨਹੀਂ ਸਕਦਾ, ਉਹਦੀ ਪਰਛਾਂ ਤੱਕ ਵੀ ਕੋਈ ਕੁਝ ਕਰ ਨਹੀਂ ਸਕਦਾ, ਵਿਗਾੜ ਨਹੀਂ ਸਕਦਾ।
ਨੇ ਫਲ ਜਾਏ ਗਵਾਰ,
ਬਲਕਿ ਉਹਨਾਂ ਦਾ ਬਾਰ ਬੇਅਰਥ ਚਲਾ ਜਾਂਦਾ ਹੈ।
ਜੇ ਸਾਧੂ ਸ਼ਰਣੀ ਪਰੇ,
ਜਿਹੜੇ ਸਾਧੂ ਪਰਮਾਤਮਾ ਦੇ ਦਰ ਤੇ ਆ ਕੇ ਪਏ ਜਾਂਦੇ ਹਨ ਸ਼ਰਣੀ,
ਤਿੰਨ ਕੇ ਕਵਣ ਵਿਚਾਰ,
ਉਹਨਾਂ ਦੀ ਕੀ ਵਿਚਾਰ ਹੈ ਕਿ ਪਰਮਾਤਮਾ ਉਹਨਾਂ ਨੂੰ ਨਹੀਂ ਬਚਾਊਗਾ, ਅਵਸ਼ ਬਚਾਵੇਗਾ।
ਦੰਤ ਜੀਵ ਜਿਮ ਰੱਖ,
ਪਰਮਾਤਮਾ ਬੇਅੰਤ ਹੈ ਪਿਆਰਿਓ, ਪਰਮਾਤਮਾ ਬੇਅੰਤ ਹੈ। ਜਿਹੜਾ ਵੀ ਭਗਤ, ਜਿਹੜਾ ਵੀ ਸੇਵਕ, ਜਿਹੜਾ ਵੀ ਸੰਤ ਮਹਾਤਮਾ, ਜਿਹੜਾ ਵੀ ਨਿਆਸਰਾ ਗਰੀਬ ਦੀਨ, ਉਹ ਪਰਮਾਤਮਾ ਦੇ ਦਰ ਤੇ ਆ ਕੇ ਜਦੋਂ ਮੱਥਾ ਟੇਕਦਾ ਹੈ ਨਾ, ਉਹ ਪਰਮਾਤਮਾ ਉਹਦੀ ਰਕਸ਼ਾ ਕਰਦਾ ਹੈ, ਉਹਦੀ ਰਕਸ਼ਾ ਕਰਦਾ ਹੈ। ਜਿਵੇਂ ਕਿ 32 ਦੇ ਵਿੱਚ ਆ ਜਿਹੜੀ ਜਵਾਨ ਹੈ ਚੱਲ ਰਹੀ ਹੈ, ਦੇਖੋ ਤੁਸੀਂ ਮੂੰਹ ਦੇ ਵਿੱਚ ਪਾਓ ਕੋਈ ਦਾਣਾ ਤੇ ਦੰਦਾਂ ਵਿੱਚ ਆ ਜਾਂਦਾ, ਉਹ ਦਾਣਾ ਤੇ ਚੂਰ ਚੂਰ ਹੋ ਜਾਂਦਾ। ਪਰ ਇਹ ਜਿਹੜੀ ਜੀਵ ਹੈ ਨਾ, ਇਹਨੂੰ ਜ਼ਰਾ ਵੀ ਖਰੋਂਚ ਨਹੀਂ ਲੱਗਦੀ, ਹੈ ਨਾ ਪਰਮਾਤਮਾ ਦੀ ਕਿਰਪਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਗੱਲ ਕਹਿੰਦੇ ਹੈ ਕਿ ਜਿਹੜਾ ਪਰਮਾਤਮਾ ਦੇ ਦਰ ਤੇ ਆ ਕੇ ਪੈ ਜਾਂਦਾ ਹੈ ਨਾ, ਆਦਿ ਵਿਆਦਿ ਉਪਾਧਿ ਇਹਨਾਂ ਬਿਮਾਰੀਆਂ ਤੋਂ ਪਰਮਾਤਮਾ ਰਕਸ਼ਾ ਕਰਦਾ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ, ਕੋਈ ਤਕਲੀਫ ਨਹੀਂ ਆਉਂਦੀ, ਕੋਈ ਰੋਗ ਨਹੀਂ ਲੱਗਦਾ। ਪਰਮਾਤਮਾ ਇਉਂ ਆਪਣੇ ਭਗਤਾਂ ਨੂੰ ਬਚਾਉਂਦਾ ਹੈ ਜਿਵੇਂ ਕਿ ਦੰਦਾਂ ਦੇ ਵਿੱਚ ਜੀਵ ਦੀ ਰਕਸ਼ਾ ਹੁੰਦੀ ਹੈ, ਆ ਜਿਹਵਾ ਦੀ ਜਵਾਨ ਦੀ ਰਕਸ਼ਾ ਹੁੰਦੀ ਹੈ। ਰੋਟੀ ਖਾਓ ਤੇ ਰੋਟੀ ਐ ਚੂਰ ਚੂਰ ਹੋ ਕੇ ਅੰਦਰ ਢਿੱਡ ਦੇ ਅੰਦਰ ਚਲਾ ਜਾਂਦਾ, ਗ੍ਰਾਹੀ ਅੰਦਰ ਚਲੀ ਜਾਂਦੀ ਹੈ, ਕੁਝ ਵੀ ਖਾਓ। ਪਰ ਇਹ ਜਿਹੜੀ ਜੀਵ ਹੈ ਨਾ, ਇਹਨੂੰ ਕੁਝ ਵੀ ਆਂਚ ਨਹੀਂ ਲੱਗਦੀ, ਖਰੋਂਚ ਨਹੀਂ ਲੱਗਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੈ, ਐ ਸੰਤੋ ਭਗਤੋ, ਜਿਹੜੇ ਜਿਹੜੇ ਪਰਮਾਤਮਾ ਦੇ ਸ਼ਰਣੀ ਪੈ ਜਾਂਦੇ ਹਨ, ਉਹ ਪਰਮਾਤਮਾ ਇਉਂ ਬਚਾਉਂਦਾ ਹੈ ਜਿਵੇਂ ਦੰਦਾਂ ਦੇ ਵਿੱਚ ਜੀਵ ਦੀ ਰਕਸ਼ਾ ਕਰਦਾ ਹੈ, ਇਹ ਜਿਹਵਾ ਦੀ ਰਕਸ਼ਾ ਕਰਦਾ ਹੈ।
ਦੁਸ਼ਟ ਅਰਿਸ਼ਟ ਸੰਹਾਰ,
ਜਾਂ ਦੁਸ਼ਟਾਂ ਵੈਰੀਆਂ ਦੀ ਸੰਹਾਰ ਕਰਕੇ ਆਪਣੇ ਪਿਆਰਿਆਂ ਦੀ ਰਕਸ਼ਾ ਕਰਦਾ ਪਰਮਾਤਮਾ।
ਇਹ ਤਾਂ ਸ਼੍ਰੀ ਬਚਿੱਤਰ ਨਾਟਕ ਗ੍ਰੰਥ,
ਇੱਥੇ ਬਚਿੱਤਰ ਨਾਟਕ ਗ੍ਰੰਥ ਦਾ
ਕਹਾ ਜਾਦੇ ਅਹਦੀਆ ਗਮਨ ਵਰਨ,
ਸਹਿਜਾਦੇ ਤੇ ਅਹਿਦੀਆਂ ਦਾ ਆਗਮਨ ਦਾ ਵਰਣਨ ਕੀਤਾ ਹੈ।
ਨਾਮ ਤ੍ਰੋ ਦਸਮੋ ਅਧਿਆਏ ਸਮਾਪਤ,
ਤ੍ਰੋ ਦਸਵੇਂ ਅਧਿਆਏ 13ਵਾਂ ਅਧਿਆਏ ਬਚਿੱਤਰ ਨਾਟਕ ਦਾ ਇੱਥੇ ਸਮਾਪਤ ਹੋਇਆ।
ਮਸਤ ਸੁਭ ਮਸਤ ਅਫਜੋ,
ਬੜੇ ਪਿਆਰ ਦੇ ਨਾਲ ਕਥਾ ਸੁਣੋ ਅਗਲੀ।
ਚਾਪਈ ਸਰਬ ਕਾਲ ਸਭ ਸਾਧ ਉਬਾਰੇ,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਜੰਗ ਯੁੱਧ ਦਾ ਕਥਾ, ਜੰਗਾਂ ਯੁੱਧਾਂ ਦੀ ਜਿਹੜੀ ਕਥਾ ਸੀ ਨਾ, ਉਹ ਤਾਂ ਹੋ ਗਈ ਸਮਾਪਤ। ਹੁਣ ਇਸ ਆਖੀਰ ਦੇ ਅਧਿਆਏ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੀ ਮਹਾਨਤਾ ਕਥਨ ਕਰਦੇ ਹਨ ਕਿ ਜਿਹੜੇ ਭਾਈ ਸੰਤ ਸਾਧ, ਸੰਤ ਦਾ ਮਤਲਬ ਮੇਰੇ ਵਰਗਾ ਨਹੀਂ ਆ, ਚਿੱਟਾ ਚੋਲਾ ਪਾਲਿਆ ਤੇ ਸੰਤ ਬਣ ਗਿਆ। ਸੰਤ ਦਾ ਮਤਲਬ ਇਹ ਵੀ ਨਹੀਂ ਹੈ ਤੇ ਜਟਾ ਜੂਟ ਵਧਾ ਲਿਆ। ਸੰਤ ਦਾ ਮਤਲਬ ਇਹ ਵੀ ਨਹੀਂ ਹੈ ਭਗਵੇ ਕੱਪੜੇ ਪਾਲੇ ਤੇ ਸੰਤ ਬਣ ਗਿਆ। ਸੰਤ ਦਾ ਮਤਲਬ ਇਹ ਨਹੀਂ ਹੈਗਾ, ਸੰਤ ਦਾ ਮਤਲਬ ਇਹ ਨਹੀਂ ਹੈਗਾ ਨਗਨ ਫਿਰਦਾ ਹੋਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਸੰਤ ਤਾਂ ਉਹੀ ਹੈ ਸਾਧ ਵਹੀ ਜਗ ਜਾਣੀਐ ਜਾ ਕੇ ਨਹੀਂ ਉਪਾਧ ਮਨ, ਜਿਹਦੇ ਮਨ ਵਿੱਚ ਕੋਈ ਉਪਾਧ ਨਾ ਹੋਵੇ, ਕੋਈ ਬੈਰ ਦੀ ਭਾਵਨਾ ਨਾ ਹੋਵੇ, ਕੋਈ ਦੁਸ਼ਮਣ ਦੀ ਭਾਵਨਾ ਨਾ ਹੋਵੇ। ਸੰਤ ਉਹ ਹੈ, ਉਹਦੀ ਰਕਸ਼ਾ ਹੁੰਦੀ ਹੈ, ਉਹ ਸੰਤ ਮਹਾਤਮਾ ਕਹਿਲਾਉਂਦਾ ਹੈ ਜਿਹੜਾ ਸਵੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕਿਉਂ ਬੋਲੇ ਰੇ। ਜਿਹੜਾ ਵਿਅਕਤੀ ਹਰੇਕ ਘਟਾਂ ਦੇ ਵਿੱਚ, ਹਰੇਕ ਹਿਰਦਿਆਂ ਦੇ ਵਿੱਚ ਉਸ ਰਾਮ ਦੀ ਆਵਾਜ਼ ਨੂੰ ਪਹਿਚਾਣਦਾ ਹੈ, ਉਸ ਨੂੰ ਸੰਤ ਕਿਹਾ ਗਿਆ ਹੈ, ਉਸ ਨੂੰ ਸੰਤ ਕਿਹਾ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਇਉਂ ਕਹਿੰਦੇ ਹਨ ਕਿ ਭਾਈ ਐਸਾ ਜਿਹੜਾ ਪਰਮਾਤਮਾ ਸਰਬ ਸਮੇਂ ਸਭ ਸਾਧ ਉਭਾਰੇ, ਹਰ ਸਮੇਂ ਚਾਹੇ ਉਹ ਦੁਆਪਰ ਹੋਵੇ, ਚਾਹੇ ਉਹ ਤ੍ਰੇਤਾ ਹੋਵੇ, ਚਾਹੇ ਉਹ ਸਤਯੁਗ ਹੋਵੇ, ਚਾਹੇ ਉਹ ਕਲਯੁਗ ਹੋਵੇ, ਜਿਹੜੇ ਸਮੇਂ ਦੇ ਵਿੱਚ ਪਰਮਾਤਮਾ ਦੇ ਸੰਤ ਹੁੰਦੇ ਨੇ, ਉਹਨਾਂ ਸੰਤਾਂ ਦੀ ਰਕਸ਼ਾ ਪਰਮਾਤਮਾ ਖੁਦ ਬੁਖਦ ਕਰਦਾ ਹੈ। ਪਰਮਾਤਮਾ ਕਦੋਂ ਦੁਖੀ ਹੁੰਦਾ ਹੈ ਤੁਸੀਂ ਜਾਣਦੇ ਹੋ ਇਸ ਗੱਲ ਨੂੰ? ਉਹ ਪਰਮਾਤਮਾ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਕਦੋਂ ਦੁਖੀ ਹੁੰਦਾ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਉਹ ਸੰਤਾਂ ਦੇ ਦੁੱਖ ਪਾਉਣ ਦੇ ਨਾਲ ਦੁਖੀ ਹੁੰਦਾ ਹੈ, ਔਰ ਸੰਤਾਂ ਦੇ ਦੁੱਖ ਪਾਉਣ ਦੇ ਨਾਲ ਦੁਖੀ ਹੁੰਦਾ ਹੈ, ਸੰਤਾਂ ਨੂੰ ਸੁੱਖ ਮਿਲੇ ਤੇ ਸੁਖੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਰਕਸ਼ਾ ਕਰਨ ਵਾਲਾ ਹੈ, ਉਹ ਸਰਬ ਸਮੇਂ ਹਰ ਸਮੇਂ ਸਾਧ ਉਵਾਰੇ ਸੰਤਾਂ ਦੀ ਰਕਸ਼ਾ ਕਰਦਾ ਹੈ।
ਦੁੱਖ ਦਾਤਾ ਦੁਖੀ ਸਭ ਮਾਰੇ,
ਔਰ ਦੁੱਖ ਦੇ ਕਰਕੇ ਦੁਖੀਆਂ ਨੂੰ ਮਾਰਦਾ ਹੈ, ਜਿਵੇਂ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀਆਂ ਨੂੰ ਪਰਮਾਤਮਾ ਮਾਰਦਾ ਹੈ, ਹੰਕਾਰੀਆਂ ਦੀ ਮੌਤ ਨਿਸ਼ਚਿਤ ਹੈ, ਔਰ ਸੰਤਾਂ ਦੀ ਉਹ ਰਕਸ਼ਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਲਗੀਧਰ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਕਥਾ ਵਰਣਨ ਕਰਦੇ ਹਨ, ਔਰ ਇਹ ਗੱਲ ਕਹਿੰਦੇ ਨੇ ਸਭ ਸੰਕਟ ਲਏ ਬਚਾਏ, ਸਭ ਸੰਕਟ ਤੇ ਸਾਰੇ ਸੰਕਟਾਂ ਤਕਲੀਫਾਂ ਤੋਂ ਉਹ ਪਰਮਾਤਮਾ ਆਪਣੇ ਸੰਤਾਂ ਪਿਆਰਿਆਂ ਨੂੰ ਬਚਾਉਂਦਾ ਹੈ।
ਅਦਭੁਤ ਗਤ ਭਗਤਾਂ ਦੇਖ ਰਾਈ,
ਪਰਮਾਤਮਾ ਨੇ ਅਦਭੁਤ ਗਤ ਅੱਛਾ ਅਨੋਖੀ ਗਤ ਭਗਤਾਂ ਨੂੰ ਦਿਖਾਈ ਹੈ।
ਸਭ ਸੰਕਟ ਦੇ ਲਏ ਬਚਾਈ,
ਸਾਰੇ ਤਕਲੀਫਾਂ ਤੋਂ ਆਪਣੇ ਪਿਆਰਿਆਂ ਨੂੰ ਬਚਾਉਂਦਾ ਹੈ, ਬਚਾ ਲਿਆ ਪਰਮਾਤਮਾ ਨੇ।
ਸਭ ਸੰਕਟ ਤੇ ਸੰਤ ਬਚਾਏ,
ਸਾਰੇ ਸੰਕਟਾਂ ਤੋਂ ਸੰਤਾਂ ਨੂੰ ਬਚਾਉਣਾ ਕੀਤਾ। ਪਾਤਸ਼ਾਹ ਗੁਰੂ ਜੀ ਕਹਿਣਾ ਚਾਹੁੰਦੇ ਹੈ ਕਿ ਸਾਨੂੰ ਵੀ ਉਸ ਪਰਮਾਤਮਾ ਨੇ ਇਤਨੇ ਭਾਰੀ ਵਿਪਤਾ ਤੇ ਦੁੱਖ ਸੰਕਟ ਦੇ ਵਿੱਚ ਬਚਾ ਲਿਆ।
ਸਭ ਕੰਟਕ ਕੰਟਕ ਜਿਮ ਕਹਾਏ,
ਉਹ ਪਰਮਾਤਮਾ ਆਪਣੇ ਸੰਤਾਂ ਦੇ ਬੈਰੀਆਂ ਨੂੰ ਦੁੱਖਾਂ ਨੂੰ ਇਉਂ ਮਾਰ ਦਿੰਦਾ ਜਿਵੇਂ ਕਿ ਪੈਰਾਂ ਦੇ ਥੱਲੇ ਜੁੱਤੀ ਹੋਵੇ ਤੇ ਜੁੱਤੀ ਜਿਵੇਂ ਕੰਡਿਆਂ ਨੂੰ ਕੁਚਲ ਦਿੰਦੀ ਹੈ। ਇਉਂ ਪਰਮਾਤਮਾ ਨੇ ਸੰਤਾਂ ਦੇ ਦੁੱਖ ਦੇਣ ਵਾਲੇ ਦੁਖੀ ਦੁਸ਼ਟਾਂ ਨੂੰ ਕੰਟਕ ਕੰਡੇ ਦੇ ਮਾਂਗੂ ਮਾਰ ਦਿੱਤੇ ਹਨ।
ਦਾਸ ਜਾਨ ਮੁਰ ਕਰੀ ਸਹਾਏ,
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਆ ਧੰਨ ਹੈ ਪਰਮਾਤਮਾ, ਆਪ ਜੀ ਦਾ ਲੱਖ ਲੱਖ ਸ਼ੁਕਰ ਹੈ, ਕੋਟਾਨ ਕੋਟ ਧੰਨਵਾਦ ਹੈ, ਜੋ ਦਾਸ ਜਾਣ ਕੇ ਸਾਡੀ ਆਪਨੇ ਸਹਾਇਤਾ ਕੀਤੀ।
ਆਪ ਹੱਥ ਦਾ ਲਯੋ ਬਚਾਏ,
ਆਪ ਜੀ ਸਾਨੂੰ ਹੱਥ ਦੇ ਕਰਕੇ ਇਨ੍ਹਾਂ ਬਾਈ ਤਾਰਾਂ ਦੇ ਰਾਜਿਆਂ ਦੇ ਵਿਪਤਾ ਤੋਂ, ਛਲ ਬਲ ਤੋਂ, ਔਰੰਗਜ਼ੇਬ ਦੇ ਫੌਜਾਂ ਤੋਂ, ਦਿਲਾਵਰ ਖਾਂ, ਅਲਪ ਖਾਂ, ਰੁਸਤਮ ਖਾਂ, ਮੀਆਂ ਖਾਂ ਦੇ ਜੰਗ ਤੇ ਝਮੇਲੇ ਤੋਂ ਸਾਨੂੰ ਬਚਾ ਲਿਆ।
ਅਬ ਜੋ ਜੋ ਮੈਂ ਲਖੇ ਤਮਾਸਾ,
ਮਹਾਰਾਜ ਕਲਗੀਧਰ ਜੀ ਕਹਿੰਦੇ ਹਨ ਮੈਂ ਬਚਿੱਤਰ ਨਾਟਕ ਦੇ ਵਿੱਚ ਅਨੋਖੀ ਕਥਾ ਕਹਿ ਦਿੱਤੀ ਹੈ, ਹੋਰ ਬਾਕੀ ਪਰਮਾਤਮਾ ਦੇ ਇਹ ਜਗਤ ਦੇ ਜਿੰਨੇ ਤਮਾਸ਼ੇ ਦੇਖੇ ਹਨ,
ਸੋ ਸੋ ਕਰੋ ਤੁਮੈ ਅਰਦਾਸਾ,
ਐ ਪਰਮਾਤਮਾ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਕੇ ਉਹ ਸਾਰੀ ਕਥਾ ਕਹਿੰਦਾ ਹਾਂ।
ਜੋ ਪ੍ਰਭ ਕਿਰਪਾ ਕਟਾਕਸ਼ ਦਿਖਾ ਹੈ,
ਐ ਮੇਰੇ ਪਰਮਾਤਮਾ ਜਦੋਂ ਤੁਹਾਡੀ ਕਿਰਪਾ ਕਟਾਕ ਕਿਰਪਾ ਭਰੀ ਨਿਗਾਹ ਮੇਰੇ ਤੇ ਪਵੇਗੀ, ਮੇਰੇ ਤੇ ਹੋਏਗੀ।
ਸੋ ਤਬ ਦਾਸ ਉਚਾਰਤ ਜਹਾ,
ਉਹ ਤੁਹਾਡਾ ਦਾਸ ਸਾਰੀ ਦੀ ਸਾਰੀ ਕਥਾ ਕਹਿੰਦਾ ਜਾਏਗਾ।
ਜਿਹ ਜਿਹ ਵਿਧ ਮੈਂ ਲਖੇ ਤਮਾਸਾ,
ਜਿਵੇਂ ਜਿਵੇਂ ਜਗਤ ਦੇ ਅੰਦਰ ਮੈਂ ਤਮਾਸਾ ਵੇਖੇ ਹਨ।
ਚਾਹਤ ਤਿੰਨ ਕੋ ਕਿਓ ਪ੍ਰਕਾਸ਼ਾ,
ਉਹ ਜਗਤ ਦੇ ਸਾਰੇ ਤਮਾਸ਼ਾ ਨੂੰ ਮੈਂ ਕਹਿਣਾ ਚਾਹੁੰਦਾ ਹਾਂ। ਪਿਆਰ ਨਾਲ ਸੁਣ ਲੋ, ਦਸਮ ਗ੍ਰੰਥ ਦੇ ਵਿਰੋਧੀਓ, ਤੁਸੀਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ, ਮੈਂ ਆਪਣੇ ਜੀਵਨ ਯਾਤਰਾ ਦੇ ਦਰਮਿਆਨ, ਯਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੋਇਆ ਸਨ 1666 ਦੇ ਵਿੱਚ, ਔਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਨੂੰ ਜੋ ਰੂਪ ਦਿੱਤਾ, ਜੋ ਅਲੰਕਾਰ ਦਿੱਤਾ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਲਿਖੀ, ਆਪ ਜੀ ਪਾਤਸ਼ਾਹ 22 ਦਸੰਬਰ ਸਨ 1666 ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਜਨਮ ਹੋਏ, ਆਪ ਜੀ ਜਨਮ ਲਏ। ਉਹ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਸਨ 1699 ਵਿੱਚ ਖਾਲਸਾ ਪੰਥ ਸਾਜਿਆ। ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਪਰਉਪਕਾਰ ਕੀਤੇ, ਜਗਤ ਦਾ ਤਮਾਸ਼ਾ ਦੇਖਿਆ। ਫਿਰ ਸਾਰੀ ਜ਼ਿੰਦਗੀ ਪਾਤਸ਼ਾਹ ਜੀ ਦੀ ਮਹਾਰਾਜ 41 ਵਰਸ 8 ਮਹੀਨੇ 9 ਦਿਨ ਤੱਕ ਆਪਨੇ ਸੰਸਾਰ ਦੀ ਯਾਤਰਾ ਕੀਤੀ, ਔਰ ਸਨ 1708 ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਗੁਰਤਾ ਗੱਦੀ ਦਿੱਤੀ ਹੈ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਜਾਗਤੀ ਜੋਤ ਇਸ ਵੇਲੇ ਬਿਰਾਜਮਾਨ ਹਨ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਕਹਿੰਦੇ ਨੇ ਕਿ ਅਸਾਂ ਨੇ ਆਪਣੇ ਉਮਰ 41 ਵਰਸ 8 ਮਹੀਨੇ 9 ਦਿਨ ਤੱਕ ਜੋ ਸੰਸਾਰ ਦੇ ਅੰਦਰ ਅਸਾਂ ਨੇ ਯਾਤਰਾ ਕਰਕੇ ਸਾਰਾ ਜਗਤ ਦਾ ਤਮਾਸ਼ਾ ਦੇਖਿਆ, ਉਹ ਸਾਰੀ ਦੀ ਸਾਰੀ ਕਥਾ ਅਸੀਂ ਕਹਿੰਦੇ ਹਾਂ। ਪਿਆਰ ਨਾਲ ਸੁਣੋ ਜੀ।